ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਜਨਮ ਮਰਨ ਕਾ ਭ੍ਰਮ ਗਿਆ ਗੋਬਿੰਦ ਲਿਵ ਲਾਗੇ ਜੀਵਤ ਸੁਨ ਸਮਾਨਿਆ ਗੁਰ ਸਾਖੀ ਜਾਗੇ ਜਨਮ ਮਰਨ ਕਾ ਭ੍ਰਮ ਗਿਆ ਗੋਬਿੰਦ ਲਿਵ ਲਾਗੇ ਜੀਵਤ ਸੁਨ ਸਮਾਨਿਆ ਗੁਰ ਸਾਖੀ ਜਾਗੇ ਰਹਾਉ ਕਾਂਸੀ ਤੇ ਧੁਨ ਉਪਜੈ ਧੁਨ ਕਾਂਸੀ ਜਾਈ ਕਾਂਸੀ ਫੂਟੀ ਪੰਡਿਤਾਂ ਧੁਨ ਕਹਾਂ ਸਮਾਈ ਤ੍ਰਿਕੁਟੀ ਸੰਧ ਮੈਂ ਪੇਖਿਆ ਕਟਹੂ ਕਟ ਜਾਗੇ ਐਸੀ ਬੁੱਧ ਸਮਾਚਰੇ ਕਟ ਮਾਹੇ ਤਿਆਗੀ ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨ ਮਾਨਾ ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨ ਮਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਆਵੈ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ ਜਿਉਂ ਬੁਲਾਵ ਹੈ ਤਿਉਂ ਬੋਲੈ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਭਗਤ ਵਸ਼ਲ ਪਤਤ ਪਾਵਨ ਕਿਰਪਾ ਸਿੰਧ ਦੀਨ ਦਿਆਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਭਰੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆਂ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕਰਕੇ ਜੋ ਅੰਮ੍ਰਿਤ ਵੇਲੇ ਸਾਨੂੰ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, 15 ਭਗਤਾਂ ਵਿੱਚੋਂ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਇਹ ਅੰਮ੍ਰਿਤਮਈ ਬਚਨ ਬਿਲਾਵਲ ਰਾਗ ਅੰਦਰ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 857 'ਤੇ ਸ਼ੋਭਨੀਕ ਹਨ। ਭਗਤ ਕਬੀਰ ਸਾਹਿਬ ਜਿਨ੍ਹਾਂ ਨੇ ਇਸ ਪਾਵਨ ਪਵਿੱਤਰ ਗੁਰੂ ਸ਼ਬਦ ਦੇ ਦੁਆਰਾ ਮਨੁੱਖ ਨੂੰ ਜਿਉਂਦਿਆਂ ਜੀ ਵਿਕਾਰਾਂ ਵਾਲੇ ਪਾਸੇ ਤੋਂ ਮਰਨ ਦੀ ਪ੍ਰੇਰਣਾ ਕੀਤੀ ਹੈ, ਜਦੋਂ ਅਸੀਂ ਜੀਵਨ ਮੁਕਤ ਹੋਵਾਂਗੇ, ਬੰਧਨ ਰਹਿਤ ਅਵਸਥਾ ਸਾਨੂੰ ਪ੍ਰਾਪਤ ਹੋਵੇਗੀ। ਇੱਕ ਤਾਂ ਮਨੁੱਖ ਜਿਉਂਦਿਆਂ ਜੀ ਵਿਸ਼ੇ ਵਿਕਾਰ ਜਾਂ ਜ਼ਿੰਦਗੀ ਵਿੱਚ ਜਿੰਨਾ ਵੀ ਸ਼ੋਰ ਸ਼ਰਾਬਾ ਹੈ, ਉਤਰਾਅ ਚੜ੍ਹਾਅ ਹੈ, ਇਸ ਤੋਂ ਮੁਕਤ ਹੋਵੇਗਾ। ਦੂਸਰਾ, ਇਸੇ ਹੀ ਸਰੀਰ ਵਿੱਚ ਰਹਿੰਦਿਆਂ ਇਹ ਆਪਣੇ ਮੂਲ ਪਰਮਾਤਮਾ ਨੂੰ ਮਿਲ ਕੇ ਪ੍ਰਭੂ ਨਾਲ ਇੱਕ ਸੁਰਤਾ, ਇੱਕ ਮਿਕਤਾ ਹਾਸਲ ਕਰੇਗਾ। ਪੰਡਰ ਲੋਕ ਜੋ ਮਨੁੱਖ ਨੂੰ ਮਰਨ ਤੋਂ ਬਾਅਦ ਮੁਕਤ ਹੋਣ ਦਾ ਲਾਲਚ ਦੇ ਰਹੇ ਸਨ, ਜਾਂ ਅੱਜ ਵੀ ਕਈ ਵਾਰ ਉਹ ਵਹਿਮਾਂ ਭਰਮਾਂ ਵਿੱਚ ਪਾਉਣ ਦਾ ਯਤਨ ਕਰਦੇ ਨੇ ਕਿ ਮਰਨ ਤੋਂ ਬਾਅਦ ਤੁਸੀਂ ਮੁਕਤੀ ਕਰਵਾਓ, ਪਰ ਗੁਰੂ ਕੀ ਬਾਣੀ ਦਾ ਇਹ ਸਿਧਾਂਤ ਹੈ ਕਿ ਜਿਹੜੇ ਜੀਵਨ ਮੁਕਤ ਹੋ ਜਾਣ, ਉਹਨਾਂ ਨੂੰ ਇਹ ਫਿਕਰ ਹੀ ਨਹੀਂ ਰਹਿੰਦਾ ਵੀ ਅਸੀਂ ਮਰਨ ਤੋਂ ਬਾਅਦ ਮੁਕਤ ਹੋਣਾ ਹੈ ਕਿ ਨਹੀਂ ਹੋਣਾ। ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ, ਕਉ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਜੀਵਨ ਮੁਕਤ ਹੋਇਆ ਮਨੁੱਖ ਸਾਰੀਆਂ ਮੁਕਤੀਆਂ ਨੂੰ ਪ੍ਰਾਪਤ ਕਰ ਲੈਂਦਾ, ਪਰ ਜਿਹੜਾ ਜਿਉਂਦਿਆਂ ਜੀ ਬੰਧਨ ਰਹਿਤ ਨਾ ਹੋਵੇ, ਜੀਵਨ ਮੁਕਤ ਨਾ ਹੋਵੇ, ਉਹਦੇ ਮਰਨ ਤੋਂ ਬਾਅਦ ਤੁਸੀਂ ਲੱਖਾਂ ਕਰਮ ਕਾਂਡ ਕਰਵਾ ਲਵੋ, ਲੱਖਾਂ ਮੁਕਤੀ ਦੇ ਉਪਰਾਲੇ ਕਰਾ ਲਵੋ, ਕੀ ਪਤਾ ਵੀ ਉਹ ਮੁਕਤ ਹੋਇਆ ਹੈ ਕਿ ਨਹੀਂ ਹੋਇਆ। ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਇਲਾ। ਇਸ ਕਰਕੇ ਮਾਲਕ ਕਿਰਪਾ ਕਰ, ਇਸ ਮਨੁੱਖਾ ਜੀਵਨ ਵਿੱਚ ਹੀ ਸਾਨੂੰ ਮੁਕਤੀ ਦੇ। ਅਸੀਂ ਜਿਉਂਦਿਆਂ ਜੀ ਆਤਮਕ ਸ਼ਾਂਤੀ ਪ੍ਰਾਪਤ ਕਰਨਾ ਚਾਹੁੰਦੇ ਹਾਂ। ਜੇ ਕਲਪਦੇ ਹੀ ਇਸ ਸੰਸਾਰ ਤੋਂ ਤੁਰ ਗਏ ਅਤੇ ਮਰਨ ਤੋਂ ਬਾਅਦ ਕੋਈ ਲੱਖਾਂ ਯਤਨ ਕਰੇ ਕਿ ਆਤਮਕ ਸ਼ਾਂਤੀ ਲਈ ਆਹ ਅਸੀਂ ਕਰਮ ਕਾਂਡ ਕਰਾਉਣੇ ਨੇ, ਕੀ ਪਤਾ ਜਿਹੜਾ ਮਨੁੱਖ ਸਾਰੀ ਉਮਰ ਕਲਪਦਾ ਹੀ ਤੁਰ ਗਿਆ, ਉਹਨੂੰ ਮਰਨ ਤੋਂ ਬਾਅਦ ਆਤਮਕ ਸ਼ਾਂਤੀ ਮਿਲਣੀ ਹੈ ਕਿ ਨਹੀਂ ਮਿਲਣੀ। ਇਸੇ ਕਰਕੇ ਸਤਿਗੁਰੂ ਜੀ ਨੇ ਪਰਲੋਕ ਤੋਂ ਪਹਿਲਾਂ ਇਸ ਲੋਕ ਦੀ ਗੱਲ ਕੀਤੀ ਕਿ ਜਿਹੜਾ ਵੀ ਪਰਮੇਸ਼ਰ ਨਾਲ ਜੁੜ ਜਾਂਦਾ, ਗੁਰੂ ਕੀ ਬਾਣੀ ਨਾਲ ਜੁੜ ਜਾਂਦਾ, ਇਸ ਤੇ ਉੱਪਰ ਨਹੀਂ ਵਿਚਾਰ, ਜਾਂਕੈ ਮਨ ਵਸਿਆ ਨਿਰੰਕਾਰ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਪੰਡਿਤ ਨੂੰ ਸੰਬੋਧਨ ਹੋ ਕੇ ਜਿੱਥੇ ਭਗਤ ਕਬੀਰ ਸਾਹਿਬ ਇੱਕ ਕਹਿਣ ਦੇ ਭਾਂਡੇ ਦੀ ਉਦਾਹਰਣ ਦੇ ਰਹੇ ਨੇ ਵੀ ਜਿਵੇਂ ਕਹਿਣ ਦੇ ਭਾਂਡੇ ਨੂੰ ਜਦੋਂ ਆਪਾਂ ਉਹਦੇ ਉੱਪਰ ਕੋਈ ਨਾ ਕੋਈ ਚੋਟ ਲਾਈਏ, ਉਹਨੂੰ ਕਿਸੇ ਤਰ੍ਹਾਂ ਅਸੀਂ ਠੜਕਾਉਣ ਦਾ ਯਤਨ ਕਰੀਏ ਅਤੇ ਉਹ ਠਣਕਦਾ ਹੋਇਆ ਆਵਾਜ਼ ਪੈਦਾ ਕਰਦਾ, ਪਰ ਜਦੋਂ ਉਹਨੂੰ ਕੋਈ ਠੋਕਰ ਨਾ ਮਾਰੀ ਜਾਵੇ ਤਾਂ ਉਹਦੇ ਵਿੱਚੋਂ ਕੋਈ ਆਵਾਜ਼ ਪੈਦਾ ਨਹੀਂ ਹੁੰਦੀ। ਇੱਥੇ ਤੱਕ ਕਿ ਉਹ ਕਹਿਣ ਦਾ ਭਾਂਡਾ ਜਦੋਂ ਟੁੱਟ ਜਾਂਦਾ ਅਤੇ ਫਿਰ ਉਹਦੇ ਵਿੱਚੋਂ ਪੈਦਾ ਹੋਣ ਵਾਲੀ ਧੁਨ ਆਵਾਜ਼ ਜਿਹੜੀ ਹੈ ਉਹਦੇ ਵਿੱਚ ਹੀ ਸਮਾ ਜਾਂਦੀ ਹੈ। ਇਸੇ ਤਰ੍ਹਾਂ ਸਾਡੇ ਸਰੀਰ ਅੰਦਰ ਜਿਹੜਾ ਦੇਹ ਅਧਿਆਸ ਹੈ, ਸਰੀਰ ਦਾ ਮੋਹ ਹੈ, ਜੋ ਪਕੜ ਹੈ, ਜੋ ਵਿਸ਼ੇ ਵਿਕਾਰ ਨੇ, ਜੋ ਬੰਧਨ ਨੇ, ਇਹ ਸਰੀਰ ਰੂਪੀ ਭਾਂਡੇ ਵਿੱਚੋਂ ਨਿਕਲਦੀ ਹੋਈ ਉਹ ਧੁਨ ਹੈ, ਉਹ ਸ਼ੋਰ ਸ਼ਰਾਬਾ ਹੈ ਜਿਹਦੇ ਤੋਂ ਅਸੀਂ ਮੁਕਤ ਹੋਣਾ ਹੈ। ਅਤੇ ਜਦੋਂ ਮਾਲਕ ਦੀ ਕਿਰਪਾ ਸਦਕਾ ਸਾਡੇ ਅੰਦਰੋਂ ਇਹ ਸਰੀਰਕ ਮੋਹ ਦਾ ਭਾਂਡਾ ਫੁੱਟ ਜਾਵੇ ਅਤੇ ਸੱਚਮੁੱਚ ਅੰਦਰ ਪੈਦਾ ਹੋਣ ਵਾਲੀ ਇਹ ਧੁਨ, ਅੰਦਰ ਪੈਦਾ ਹੋਣ ਵਾਲਾ ਇਹ ਸ਼ੋਰ ਸ਼ਰਾਬਾ ਜਿਹੜਾ, ਇਹ ਖਤਮ ਹੋਵੇਗਾ, ਕਿਉਂਕਿ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਜੋ ਇਹ ਦੂਤ ਮੋਏ ਬਹੁਤ ਸੰਤਾਵਤ ਤੇ ਭਿਆਨਕ ਭਇਆ, ਕਰੈ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸ਼ਰਨਿਆ। ਮਨੁੱਖ ਮਾਲਕ ਦੀ ਕਿਰਪਾ ਦੇ ਸਦਕਾ ਇਸ ਤਰ੍ਹਾਂ ਦੀ ਅਵਸਥਾ ਪ੍ਰਾਪਤ ਕਰ ਲੈਂਦਾ ਜਿਹਦੇ ਬਾਰੇ ਕਦੇ ਸੋਚਿਆ ਵੀ ਨਾ ਹੋਵੇ। ਅਪੁਸ਼ਟ ਬਾਤ ਤੇ ਭਈ ਸੀਦਰੀ ਦੁਸ਼ਟ ਦੂਤ ਸਜਨਈ, ਅੰਧਕਾਰ ਮੈਂ ਰਤਨ ਪ੍ਰਗਾਸਿਓ ਮਲੀਨ ਬੁੱਧ ਹਸ਼ਨਈ। ਇਹ ਆਤਮਕ ਤਬਦੀਲੀ ਆਉਂਦੀ ਹੈ, ਪਰਮੇਸ਼ਰ ਨਾਲ ਜੁੜਿਆ ਮਨੁੱਖ ਬੰਧਨ ਰਹਿਤ ਜੀਵਨ ਮੁਕਤ ਅਵਸਥਾ ਜਿਹੜੀ ਹੈ ਉਹ ਪ੍ਰਾਪਤ ਕਰਦਾ। ਅਤੇ ਜਿਹੜਾ ਮਨੁੱਖ ਜੀਵਨ ਮੁਕਤ ਹੋ ਜਾਵੇ, ਬੰਧਨ ਰਹਿਤ ਅਵਸਥਾ ਪ੍ਰਾਪਤ ਕਰੇ, ਭਗਤ ਕਬੀਰ ਸਾਹਿਬ ਨੇ ਸ਼ਬਦ ਦੇ ਆਰੰਭ ਵਿੱਚ ਵੀ ਅਤੇ ਜੋ ਰਹਾਓ ਵਾਲਾ ਵੀ ਬੰਦ ਹੈ ਉਹਦੇ ਵਿੱਚ ਇੱਕ ਨਿਰਣਾ ਦਿੱਤਾ ਕਿ ਜਨਮ ਮਰਨ ਕਾ ਭਰਮ ਗਿਆ ਗੋਬਿੰਦ ਲਿਵ ਲਾਗੀ। ਜਦੋਂ ਪਰਮੇਸ਼ੁਰ ਨਾਲ ਸਾਡੀ ਲਿਵ ਜੁੜ ਜਾਵੇ, ਸਾਡਾ ਧਿਆਨ ਜੁੜ ਜਾਵੇ, ਤੇ ਜਨਮ ਮਰਨ ਵਾਲੀ ਜਿਹੜੀ ਭਟਕਣਾ ਹੈ ਇਹ ਜ਼ਿੰਦਗੀ ਵਿੱਚੋਂ ਖਤਮ ਹੋ ਜਾਂਦੀ ਹੈ। ਉਹਨਾਂ ਨੇ ਉਦਾਹਰਣ ਦੇ ਕੇ ਸਮਝਾਇਆ, ਕਹਿਣ ਲੱਗੇ ਜੀਵਤ ਸੁਣ ਸਮਾਨਿਆ ਗੁਰਸਾਖੀ ਜਾਗੀ। ਜਦੋਂ ਗੁਰੂ ਦੀ ਸਿੱਖਿਆ ਦੁਆਰਾ ਸਾਡੇ ਅੰਦਰ ਬੁੱਧ ਜਾਗ ਪਵੇ, ਸ੍ਰੇਸ਼ਟ ਅਕਲ ਪੈਦਾ ਹੋ ਜਾਵੇ ਜਿਹੜੀ ਮਾਲਕ ਦੇ ਸਿਮਰਨ ਭਗਤੀ ਵਾਲੀ ਹੋਵੇ, ਫਿਰ ਮਨੁੱਖ ਆਪਣੇ ਮਨ ਦੇ ਫੁਰਨੇ ਰੋਕ ਕੇ ਮਨ ਨੂੰ ਸੁੰਨ ਅਵਸਥਾ ਵਿੱਚ ਅਫੁਰ ਅਵਸਥਾ ਵਿੱਚ ਲਿਜਾ ਕੇ ਉਸ ਸੁੰਨ ਅਫੁਰ ਪ੍ਰਭੂ ਦੇ ਵਿੱਚ ਲੀਨ ਕਰ ਲੈਂਦਾ, ਭਾਵ ਜਿਵੇਂ ਕਹਿਣ ਦਾ ਭਾਂਡਾ ਫੁੱਟ ਜਾਂਦਾ, ਟੁੱਟ ਜਾਂਦਾ, ਅਤੇ ਉਹਦੇ ਵਿੱਚੋਂ ਫਿਰ ਧੁਨ, ਉਹਦੇ ਵਿੱਚੋਂ ਫਿਰ ਆਵਾਜ਼ ਪੈਦਾ ਨਹੀਂ ਹੁੰਦੀ। ਇਸੇ ਤਰ੍ਹਾਂ ਸਾਡੇ ਅੰਦਰ ਜਿਹੜਾ ਵਿਸ਼ੇ ਵਿਕਾਰਾਂ ਦਾ ਸ਼ੋਰ ਸ਼ਰਾਬਾ ਹੈ ਉਹ ਉਦੋਂ ਖਤਮ ਹੁੰਦਾ ਜਦੋਂ ਅਸੀਂ ਪਰਮੇਸ਼ਰ ਨਾਲ ਆਪਣੀ ਸੁਰਤ ਨੂੰ ਜੋੜ ਲਵਾਂਗੇ। ਅਤੇ ਜਦੋਂ ਸਾਡੇ ਅੰਦਰੋਂ ਵਿਸ਼ੇ ਵਿਕਾਰਾਂ ਦਾ ਸ਼ੋਰ ਸ਼ਰਾਬਾ ਖਤਮ ਹੋ ਗਿਆ ਅਤੇ ਪਾਤਸ਼ਾਹ ਕਹਿੰਦੇ ਫਿਰ ਮਨੁੱਖ ਜੀਵਨ ਮੁਕਤ ਵੀ ਹੁੰਦਾ, ਜੀਵਤ ਮਰਦਾ ਵੀ ਹੈ, ਅਤੇ ਇਹਦੇ ਅੰਦਰੋਂ ਜਨਮ ਅਤੇ ਮਰਨ ਦਾ ਜਿਹੜਾ ਡਰ ਹੈ ਉਹ ਖਤਮ ਹੋ ਜਾਂਦਾ। ਅਸਲ ਵਿੱਚ ਇਹ ਜਨਮ ਮਰਨ ਆਵਾਗਾਉਣ ਬਣਿਆ ਕਿਉਂ ਹੈ? ਭਗਤ ਕਬੀਰ ਸਾਹਿਬ ਨੇ ਇਹਦਾ ਕਾਰਨ ਦੱਸਿਆ ਕਿ ਅੱਜ ਤੱਕ ਕਦੇ ਅਸੀਂ ਇਕਾਗਰ ਚਿੱਤ ਹੋ ਕੇ ਆਪੇ ਦੀ ਪੜਚੋਲ ਕਰਨ ਦਾ ਯਤਨ ਨਹੀਂ ਕੀਤਾ, ਕਦੇ ਆਪਣੇ ਆਪ ਨੂੰ ਅਸੀਂ ਪੁੱਛਿਆ ਨਹੀਂ ਕਿ ਕਵਨ ਕਾਜ ਸਿਰਜੇ ਜਗ ਭੀਤਰ ਜਨਮ ਕਵਨ ਫਲ ਪਾਇਆ, ਕਿ ਅਸੀਂ ਕਾਹਦੇ ਵਾਸਤੇ ਇਸ ਜਗਤ ਵਿੱਚ ਆਏ ਹਾਂ, ਆਹ ਜਿਹੜਾ ਮਨੁੱਖਾ ਜੀਵਨ ਹੈ ਇਹਨੂੰ ਪ੍ਰਾਪਤ ਕਰਕੇ ਅਸੀਂ ਕਿਹੜਾ ਫਲ ਪ੍ਰਾਪਤ ਕੀਤਾ, ਭਾਵ ਪਰਮੇਸ਼ੁਰ ਦੇ ਮਿਲਾਪ ਰੂਪੀ ਫਲ ਦੀ ਪ੍ਰਾਪਤੀ ਲਈ ਅਸੀਂ ਯਤਨਸ਼ੀਲ ਹੋਏ ਹਾਂ ਕਿ ਨਹੀਂ ਹੋਏ, ਅਸੀਂ ਧਰਮ ਦੀ ਸਾਧਨਾ ਵੱਲ ਤੁਰੇ ਹਾਂ ਕਿ ਨਹੀਂ ਤੁਰੇ। ਸਾਡੀ ਜ਼ਿੰਦਗੀ ਦੀ ਇਹ ਅਵਸਥਾ ਹੈ ਕਿ ਭਾਵ ਨਿਦ ਤਰਨ ਤਾਰਨ ਚਿੰਤਾ ਮਨ, ਇੱਕ ਨਿਮਖ ਨਾ ਇਹ ਮਨ ਲਾਇਆ। ਉਹ ਪ੍ਰਭੂ ਜਿਹੜਾ ਭਾਵ ਸਾਗਰ ਤੋਂ ਤਾਰਨ ਵਾਲਾ ਹੈ, ਜਿਹੜਾ ਸਾਡੇ ਮਨ ਦੀਆਂ ਇਛਾਵਾਂ ਪੂਰੀਆਂ ਕਰਨ ਵਾਲਾ ਹੈ, ਇੱਕ ਨਿਮਖ ਜਿੰਨਾ ਸਮਾਂ ਵੀ ਅਸੀਂ ਆਪਣਾ ਮਨ ਜਿਹੜਾ ਉਸ ਪ੍ਰਭੂ ਨਾਲ ਨਹੀਂ ਜੋੜਿਆ। ਅਸੀਂ ਕਹਿੰਦੇ ਹਾਂ ਅਸੀਂ ਜ਼ਿੰਦਗੀ ਵਿੱਚ ਕਦੇ ਕੋਈ ਅਪਰਾਧ ਨਹੀਂ ਕੀਤਾ, ਪਰ ਭਗਤ ਕਬੀਰ ਸਾਹਿਬ ਸੁਚੇਤ ਕਰਦੇ ਕਿ ਸਭ ਤੋਂ ਵੱਡਾ ਅਪਰਾਧ ਤੇ ਹੋ ਗਿਆ ਵੀ ਤੁਸੀਂ ਪਰਮਾਤਮਾ ਦੀ ਬੰਦਗੀ ਕਰਨੀ ਸੀ, ਕੀਤੀ ਕੋਈ ਨਹੀਂ, ਪਰਮਾਤਮਾ ਦੀ ਬੰਦਗੀ ਛੱਡ ਕੇ ਕੋਈ ਬੁੱਤਾਂ ਵੱਲ ਤੁਰ ਪਿਆ, ਕੋਈ ਜਠੇਰਿਆਂ ਵੱਲ ਤੁਰ ਪਿਆ, ਕੋਈ ਮੜੀਆਂ ਦੀ ਪੂਜਾ ਵੱਲ ਤੁਰ ਪਿਆ, ਕੋਈ ਅਲਪ ਸ਼ਕਤੀਆਂ ਨੂੰ ਪੂਜਣ ਤੁਰ ਪਿਆ, ਇਹਦੇ ਤੋਂ ਵੱਡਾ ਹੋਰ ਅਪਰਾਧ ਕੀ ਹੋ ਸਕਦਾ? ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦੀਆ ਤਿਸ ਕੀ ਭਾਉ ਭਗਤ ਨੇ ਸਾਧੀ। ਕਹਿੰਦੇ ਜਿਹਨੇ ਸਾਨੂੰ ਇਹ ਸਰੀਰ ਦਿੱਤਾ, ਸਰੀਰ ਦੇ ਵਿੱਚ ਪ੍ਰਾਣ ਟਿਕਾਏ, ਜਿਹਦੀ ਕਿਰਪਾ ਨਾਲ ਅਸੀਂ ਚੱਲ ਰਹੇ ਹਾਂ, ਜਿਹਦੀ ਕਿਰਪਾ ਨਾਲ ਅਸੀਂ ਸੰਸਾਰ ਵਿੱਚ ਪ੍ਰਗਟ ਹਾਂ, ਇੱਕ ਨਿਮਖ ਜਿੰਨਾ ਸਮਾਂ ਵੀ ਉਹਦੇ ਨਾਲ ਚਿੱਤ ਨਹੀਂ ਲਾਇਆ, ਅਸੀਂ ਹੋਰ ਹੋਰ ਕਰਮ ਕਾਂਡ ਵਹਿਮਾਂ ਭਰਮਾਂ ਵਾਲੇ ਪਾਸੇ ਤੁਰ ਪਏ, ਬਹੁਤ ਵੱਡਾ ਅਪਰਾਧ ਜਿਹੜਾ ਹੈ ਉਹ ਸਾਡੀ ਜ਼ਿੰਦਗੀ ਦੇ ਵਿੱਚ ਹੋ ਰਿਹਾ। ਸਾਡੀ ਅਵਸਥਾ ਇਹ ਹੈ ਕਿ ਪਰ ਧਨ
ਪਰ ਤਨ ਪਰਤੀ ਨਿੰਦਾ ਪਰ ਅਪਵਾਦ ਨਾ ਛੂਟੈ। ਸਾਡੀ ਜ਼ਿੰਦਗੀ ਵਿੱਚ ਪਰਾਏ ਤਨ ਦੀ ਝਾਕ ਹੈ, ਪਰਾਏ ਧਨ ਦੀ ਝਾਕ ਹੈ, ਅਸੀਂ ਪਰਾਈ ਨਿੰਦਿਆ ਕਰਨਾ ਚਾਹੁੰਦੇ ਹਾਂ। ਅਸੀਂ ਜ਼ਿੰਦਗੀ ਦੇ ਵਿੱਚ ਝਗੜੇ ਪੈਦਾ ਕਰਕੇ, ਈਰਖਾ ਦਵੈਖ ਪੈਦਾ ਕਰਕੇ ਆਪਣੇ ਇਸ ਮਨੁੱਖਾ ਜੀਵਨ ਨੂੰ ਸਾਰੀ ਉਮਰ ਉਸ ਪਾਸੇ ਜੋੜਨ ਦਾ ਯਤਨ ਕਰ ਰਹੇ ਹਾਂ। ਸਾਡੀ ਜ਼ਿੰਦਗੀ ਦੇ ਵਿੱਚੋਂ ਇਹ ਖਤਮ ਹੀ ਨਹੀਂ ਹੋ ਰਿਹਾ, ਕਿਉਂਕਿ ਇਹਦੇ ਕਾਰਨ ਜਨਮ ਅਤੇ ਮਰਨ ਦਾ ਗੇੜ ਬਣਿਆ ਹੋਇਆ। ਪਰ ਤਨ ਪਰ ਧਨ ਪਰਤੀ ਨਿੰਦਾ ਪਰ ਅਪਵਾਦ ਨਾ ਛੂਟੈ, ਆਵਾਗਵਨ ਹੋਤ ਹੈ ਫੁੰਨ ਫੁੰਨ, ਇਹ ਪ੍ਰਸੰਗ ਨਾ ਟੁੱਟੈ। ਹੁਣ ਭਗਤ ਕਬੀਰ ਸਾਹਿਬ ਜਿਹੜਾ ਅੱਜ ਦੇ ਸ਼ਬਦ ਦੇ ਆਰੰਭ ਵਿੱਚ ਜਨਮ ਮਰਨ ਕਾ ਭਰਮ ਗਿਆ, ਇਹ ਜਨਮ ਮਰਨ ਦੀ ਭਟਕਣਾ ਖਤਮ ਹੋਵੇ, ਪਰ ਇਹਦੇ ਤੋਂ ਪਹਿਲਾਂ ਇਹ ਦੱਸ ਰਹੇ ਨੇ ਵੀ ਜਨਮ ਮਰਨ ਦਾ ਕਾਰਨ ਕੀ ਹੈ। ਆਵਾਗਵਨ ਹੋਤ ਹੈ ਫੁੰਨ ਫੁੰਨ, ਭਾਵੇਂ ਉਹ ਸਰੀਰਕ ਜੰਮਣ ਮਰਨ ਹੈ ਅਤੇ ਭਾਵੇਂ ਆਤਮਿਕ ਤੌਰ 'ਤੇ ਜੰਮਣ ਮਰਨਾ, ਫੁੰਨ ਫੁੰਨ ਘੜੀ ਘੜੀ ਪਲ ਪਲ ਪਿੱਛੋਂ ਅਸੀਂ ਆਤਮਿਕ ਮੌਤੇ ਮਰ ਰਹੇ ਹਾਂ, ਆਤਮਿਕ ਜੀਵਨ ਮਿਲ ਰਿਹਾ, ਆਵਾਗਾਉਣ ਸਾਡੇ ਜਿਉਂਦਿਆਂ ਬਣਿਆ ਹੋਇਆ, ਅਤੇ ਮਰਨ ਤੋਂ ਬਾਅਦ ਵੀ ਫਿਰ ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਭਗਤ ਕਬੀਰ ਸਾਹਿਬ ਨੇ ਸੁਚੇਤ ਕੀਤਾ, ਕਹਿਣ ਲੱਗੇ ਸੱਜਣਾ ਇਸ ਵਾਰ ਵੇਖ ਤੇਰੇ ਦੋ ਪੈਰ ਦੋ ਹੱਥ, ਤੈਨੂੰ ਬੋਲਣ ਲਈ ਪਰਮਾਤਮਾ ਨੇ ਜ਼ਬਾਨ ਦਿੱਤੀ ਹੈ। ਤੂੰ 84 ਲੱਖ ਜੂਨਾਂ ਦਾ ਮਾਲਕ ਹੈ, ਸਿਰਦਾਰ ਹੈ, ਕਿਉਂਕਿ ਇਸ ਧਰਤੀ ਮੈਂ ਤੇਰੀ ਸਿੱਕਦਾਰੀ, ਅਵਰ ਜੋਨ ਤੇਰੀ ਪਨਹਾਰੀ, 84 ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਤੂੰ ਜਿਹਨੂੰ ਵੀ ਚਾਹੇ ਆਪਣੀ ਅਕਲ ਨਾਲ ਵਸ ਕਰ ਸਕਦਾ, ਅਧੀਨ ਕਰ ਸਕਦਾ, ਪਰ ਜੇ ਤੂੰ ਇਸ ਮਨੁੱਖਾ ਜੀਵਨ ਵਿੱਚ ਪ੍ਰਭੂ ਦੀ ਭਗਤੀ, ਗੁਰੂ ਦੀ ਸੇਵਾ, ਪਰ ਉਪਕਾਰ ਵਾਲੇ ਪਾਸੇ, ਚੰਗੇ ਕਰਮਾਂ ਵਾਲੇ ਪਾਸੇ ਨਾ ਜੁੜਿਆ, ਤਾਂ ਫਿਰ ਵੇਖੀ ਹੁਣ ਤਾਂ ਤੂੰ ਮਨੁੱਖ ਹੈ ਅਤੇ ਅਗਲੇ ਜਨਮ ਵਿੱਚ ਫਿਰ ਤੈਨੂੰ ਬਲਦ ਬਣਨਾ ਪਵੇਗਾ, ਪਸ਼ੂ ਬਣਨਾ ਪਵੇਗਾ, ਫਿਰ ਸਾਰਾ ਸਾਰਾ ਦਿਨ ਹਰਿਆ ਹਰਿਆ ਘਾਹ ਚਰ ਕੇ ਵੀ ਤੇਰਾ ਪੇਟ ਨਹੀਂ ਭਰਨਾ, ਬਿਨਾਂ ਕਾਰਨ ਹੀ ਉੱਠਦਿਆਂ ਬਹਿੰਦਿਆਂ ਮਾਲਕ ਨੇ ਤੇਰੇ ਪਿੰਡੇ 'ਤੇ ਡੰਡੇ ਮਾਰਨੇ ਨੇ। ਭਗਤ ਕਬੀਰ ਸਾਹਿਬ ਸਿੱਖਿਆ ਦਿੰਦੇ ਨੇ, ਚਾਰ ਪਾਮ ਦੁਇ ਸਿੰਘ ਗੁੰਗ ਮੁੱਖ, ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰ ਹੈ, ਤਬ ਕਤ ਮੂੰਡ ਲਕਈ ਹੈ, ਸਾਰੋ ਦਿਨ ਡੋਲਤ ਬਨ ਮਈਆ, ਅਜੋ ਨਾ ਭੇਟ ਅਗਈ ਹੈ, ਜਨ ਭਗਤਨ ਕਾ ਕਹਿਆ ਨਾ ਮਾਨੋ, ਕੀਓ ਆਪਣੋ ਪਈ ਹੈ। ਜੋ ਪ੍ਰਭੂ ਭਗਤਾਂ ਨੇ ਕਿਹਾ ਅਸੀਂ ਮੰਨਿਆ ਨਹੀਂ, ਪ੍ਰਭੂ ਭਗਤਾਂ ਨੇ ਕਿਹਾ ਜਨਮ ਮਰਨ ਕਾ ਭਰਮ ਗਿਆ, ਗੋਬਿੰਦ ਲਿਵ ਲਾਗੀ, ਅਤੇ ਅਸੀਂ ਪ੍ਰਭੂ ਨਾਲ ਲਿਵ ਜੋੜਨ ਲਈ ਤਿਆਰ ਹੀ ਨਹੀਂ, ਸਾਡੇ ਜੀਵਨ ਵਿੱਚੋਂ ਹੋਰ ਹੋਰ ਕਰਮ ਕਾਂਡ ਵਹਿਮ ਭਰਮ ਹੀ ਨਹੀਂ ਮੁੱਕਦੇ। ਅਤੇ ਭਗਤ ਕਬੀਰ ਸਾਹਿਬ ਨੇ ਇੱਕ ਕਾਰਨ ਦੱਸਿਆ, ਕਹਿਣ ਲੱਗੇ ਆਵਾਗਾਉਣ ਜਨਮ ਮਰਨ ਉਦੋਂ ਤੱਕ ਕਾਇਮ ਰਹਿੰਦਾ ਜਦੋਂ ਤੱਕ ਸਾਡੀ ਜ਼ਿੰਦਗੀ ਵਿੱਚ ਪਰ ਤਨ ਪਰਤੀ ਨਿੰਦਾ ਪਰ ਅਪਵਾਦ ਨਾ ਛੁੱਟੈ, ਆਵਾਗਵਨ ਹੋਤ ਹੈ ਫੁੰਨ ਫੁੰਨ, ਇਹ ਪ੍ਰਸੰਗ ਨਾ ਟੁੱਟੈ। ਸਾਡੀ ਇਹ ਅਵਸਥਾ ਹੈ ਕਿ ਜਿੱਥੇ ਕਿਤੇ ਸਤਸੰਗ ਹੋ ਰਿਹਾ ਹੋਵੇ, ਪ੍ਰਭੂ ਦੀਆਂ ਕਥਾ ਕਹਾਣੀਆਂ ਚੱਲ ਰਹੀਆਂ ਹੋਣ, ਹੇ ਮਾਲਕ ਅਸੀਂ ਇੱਕ ਨਿਮਖ ਜਿੰਨਾ ਸਮਾਂ ਵੀ ਕਦੇ ਉੱਧਰ ਫੇਰਾ ਨਹੀਂ ਮਾਰਿਆ, ਪਰ ਜਿੱਧਰ ਕਿਤੇ ਸ਼ਰਾਬੀਆਂ ਦਾ ਇਕੱਠ ਹੋਵੇ, ਜੁਆਰੀਆਂ ਦਾ ਇਕੱਠ ਹੋਵੇ, ਨਸ਼ਈਆਂ ਦਾ ਇਕੱਠ ਹੋਵੇ, ਅਸ਼ਲੀਲ ਅਖਾੜੇ ਲੱਗੇ ਹੋਣ, ਬੰਦੇ ਦਾ ਚਿੱਤ ਥੱਕਦਾ ਹੀ ਕੋਈ ਨਹੀਂ। ਕਹਿਣ ਲੱਗੇ ਆਵਾਗਵਨ ਬਣਿਆ ਕਿਉਂ ਹੈ? ਭਗਤ ਕਬੀਰ ਸਾਹਿਬ ਸੁਚੇਤ ਕਰਦੇ ਨੇ, ਜੇ ਘਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨਾ ਕੀਨੋ ਮੈਂ ਫੇਰਾ, ਲੰਪਟ ਚੋਰ ਦੂਤ ਮਤਵਾਰੇ, ਤਿੰਨ ਸੰਗ ਸਦਾ ਬਸੇਰਾ। ਆਪਾਂ ਕਹਾਂਗੇ ਵੀ ਕੀ ਇਹ ਹੋ ਸਕਦਾ? ਬਿਲਕੁਲ ਹੁੰਦਾ। ਵਿਆਹਾਂ ਸਮੇਂ ਜਿੰਨੀ ਹਾਜ਼ਰੀ ਪੈਲਸਾਂ ਵਿੱਚ ਹੈ, ਜਿੰਨੀ ਹਾਜ਼ਰੀ ਖਾਣ ਪੀਣ ਦੇ ਚਸਕਿਆਂ ਵਿੱਚ ਹੈ, ਜਿੰਨੀ ਹਾਜ਼ਰੀ ਗਾਉਣ ਵਾਲੀ ਗਾਉਣ ਵਾਲਿਆਂ ਦੇ ਅਸ਼ਲੀਲ ਅਖਾੜਿਆਂ ਵਿੱਚ ਹੈ, ਖਿਮਾ ਕਰਨਾ ਜਿੱਥੇ ਲਾਵਾਂ ਪੜੀਆਂ ਜਾਂਦੀਆਂ ਨੇ, ਆਨੰਦ ਕਾਰਜ ਹੁੰਦਾ, ਉੱਥੇ ਤਾਂ ਸਰੀਰ ਹੀ 20 ਜਾਂ 25 ਹੁੰਦੇ ਨੇ, ਉਹ ਵੀ ਜਿਨ੍ਹਾਂ ਤੋਂ ਬਿਨਾਂ ਸਰਦਾ ਕੋਈ ਨਹੀਂ। ਆਵਾਗਾਉਣ ਜਨਮ ਮਰਨ ਕਿਉਂ ਬਣਿਆ? ਕਿਉਂਕਿ ਅਸੀਂ ਉਲਟ ਪਾਸੇ ਤੁਰ ਪਏ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਤਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੇ ਧੋਏ, ਗਰਦ ਵਪ੍ਰੀਤ ਭਸਮ ਸੰਗ ਹੋਏ। ਸਾਡੀ ਅਵਸਥਾ ਇਹ ਬਣੀ ਹੈ ਕਿ ਜੇ ਘਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨਾ ਕੀਨੋ ਮੈਂ ਫੇਰਾ, ਲੰਪਟ ਚੋਰ ਦੂਤ ਮਤ ਵਾਰੇ, ਤਿੰਨ ਸੰਗ ਸਦਾ ਬਸੇਰਾ, ਕਾਮ ਕਰੋਧ ਮਾਇਆ ਮਦ ਮਤਸਰ, ਇਹ ਸੰਪੈ ਮੋਹ ਮਾਈ। ਹੇ ਪ੍ਰਭੂ, ਸਾਡੀ ਸੰਪਤੀ, ਸਾਡੀ ਰਾਸ ਪੂੰਜੀ ਕੀ ਹੈ? ਸਾਡੀ ਜ਼ਿੰਦਗੀ ਵਿੱਚ ਕਾਮ ਕਰੋਧ, ਸਾਡੀ ਜ਼ਿੰਦਗੀ ਵਿੱਚ ਹੰਕਾਰ, ਈਰਖਾ, ਤ੍ਰਿਸ਼ਨਾ, ਕਾਮ ਕਰੋਧ ਮਾਇਆ ਮਦ ਮਤਸਰ, ਇਹ ਸੰਪੈ ਮੋਹ ਮਾਹੀ, ਦਇਆ ਧਰਮ ਔਰ ਗੁਰ ਕੀ ਸੇਵਾ ਇਹ ਸੁਪਨੰਤਰ ਨਾਹੀ। ਦਇਆ ਧਰਮ ਅਤੇ ਗੁਰੂ ਦੀ ਸੇਵਾ, ਇਹਦਾ ਤਾਂ ਕਦੇ ਅਸੀਂ ਸੁਪਨਾ ਵੀ ਨਹੀਂ ਲਿਆ। ਹੁਣ ਆਵਾਗਾਉਣ ਬਣਿਆ ਕਿਉਂ ਹੈ? ਇਹਦਾ ਕਾਰਨ ਦੱਸਿਆ ਭਗਤ ਕਬੀਰ ਸਾਹਿਬ ਨੇ। ਪਰ ਜਦੋਂ ਸਾਡੀ ਅਵਸਥਾ ਇਹ ਬਣ ਜਾਵੇ ਕਿ ਅਸੀਂ ਮਾਲਕ ਦੇ ਅੱਗੇ ਇਹ ਅਰਦਾਸ ਕਰਨ ਲੱਗ ਪਈਏ ਕਿ ਦੀਨ ਦਿਆਲ ਕਿਰਪਾਲ ਦਮੋਦਰ, ਭਗਤ ਬਸ਼ਲ ਭੈ ਹਾਰੀ, ਕਹਿਤ ਕਬੀਰ ਭੀਰ ਜਨ ਰਾਖੋ, ਸੇਵਾ ਕਰੋ ਤੁਮਾਰੀ, ਹੇ ਮਾਲਕ ਮੈਨੂੰ ਇਸ ਮੁਸੀਬਤ ਤੋਂ, ਇਸ ਭੀੜ ਤੋਂ, ਆ ਜਨਮ ਮਰਨ ਦੇ ਗੇੜ ਤੋਂ ਬਚਾ ਲਾ, ਕਿਉਂਕਿ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹੈ ਅਰ ਗਰਭ ਬਸੇਰਾ, ਜੇ ਤੇਰਾ ਚਿੱਤ ਕਰੇ ਤੇ ਬੰਧਨ ਰਹਿਤ ਪਰ ਉਪਕਾਰ, ਇਸ ਅਵਸਥਾ ਦਾ ਧਾਰਨੀ ਬਣਾ ਕੇ ਭਾਵੇਂ ਸੰਸਾਰ ਵਿੱਚ ਭੇਜ ਦਈ, ਕਿਉਂਕਿ ਜਨਮ ਮਰਨ ਦੋਹੂੰ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰਸ਼ੋਂ ਲੈਨ ਮਿਲਾਏ, ਪਰ ਆ ਜਿਹੜਾ ਕਿਸੇ ਸਜ਼ਾ ਦੇ ਅਧੀਨ ਜਨਮ ਮਰਨਾ, ਇਸ ਗੇੜ ਤੋਂ ਸਾਨੂੰ ਬਚਾ ਲਵੀਂ। ਜਿਵੇਂ ਸਕੂਲ ਵਿੱਚ ਅਧਿਆਪਕ ਵੀ ਹੈ ਅਤੇ ਵਿਦਿਆਰਥੀ ਵੀ ਹੈ, ਦੋਵਾਂ ਵਿੱਚ ਫਰਕ ਬੜਾ ਹੈ। ਵਿਦਿਆਰਥੀ ਪੜ੍ਹਨ ਵਾਸਤੇ ਸਕੂਲ ਵਿੱਚ ਜਾਂਦਾ, ਪਰ ਇੱਕ ਜੋਦੜੀ ਹੈ ਵਿਦਿਆਰਥੀ ਦੀ ਕਿ ਮੈਂ ਪੜ੍ਹਾਈ ਕਰਨ ਲਈ ਸਕੂਲ ਵਿੱਚ ਜਾਵਾਂ ਪਰ ਮੈਂ ਵਾਰ ਵਾਰ ਫੇਲ ਹੋ ਕੇ ਫਿਰ ਉਸੇ ਕਲਾਸ ਵਿੱਚ ਵਾਰ ਵਾਰ ਪੜ੍ਹਨ ਵਾਸਤੇ ਨਾ ਮੈਨੂੰ ਭੇਜੀ, ਮੈਨੂੰ ਸੰਸਾਰ ਵਿੱਚ ਭੇਜੀ ਤਾਂ ਕਿ ਮੈਂ ਤੇਰੇ ਸਿਲੇਬਸ ਦੀ ਪੜ੍ਹਾਈ ਕਰਕੇ ਆਪਣੇ ਜੀਵਨ ਨੂੰ ਸਫਲ ਕਰਾਂ, ਕਦੇ ਮੈਂ ਜ਼ਿੰਦਗੀ ਵਿੱਚ ਫੇਲ ਨਾ ਹੋਵਾਂ, ਕਦੇ ਹਾਰਾਂ ਨਾ, ਵਾਰ ਵਾਰ ਨਾ ਮੈਨੂੰ ਫਿਰ ਪੜ੍ਹਨਾ ਪਵੇ, ਫਿਰ ਮੈਨੂੰ ਇਸ ਜ਼ਿੰਦਗੀ ਦੇ ਵਿੱਚ ਵਾਰ ਵਾਰ ਜੰਮਣ ਮਰਨ ਦੇ ਗੇੜ ਵਿੱਚ ਆਉਣਾ ਪਵੇ। ਜਿਵੇਂ ਭਗਤ ਕਬੀਰ ਸਾਹਿਬ ਨੇ ਇੱਕ ਉਦਾਹਰਣ ਦਿੱਤੀ, ਕਹਿਣ ਲੱਗੇ, ਕਬੀਰ ਬਨ ਕੀ ਦਾਦੀ ਲਾਕੜੀ, ਕਹਿੰਦੇ ਉਹ ਠਾਂਡੀ ਕਰੈ ਪੁਕਾਰ, ਕਿਉਂ ਪੁਕਾਰ ਕਰਦੀ ਹੈ? ਮਤ ਬਸ ਪਰੋਂ ਲੁਹਾਰ ਕਹਿ ਜਾ ਰਹਿ ਦੂਜੀ ਵਾਰ, ਕਹਿੰਦੇ ਮਾਲਕ ਜੀ ਕਿਰਪਾ ਕਰ, ਮੈਨੂੰ ਉਹ ਲੱਕੜ ਨਾ ਬਣਾਈ ਜਿਹਨੂੰ ਲੁਹਾਰ ਅੱਗ ਲਾਉਂਦਾ ਅਤੇ ਉਹਦਾ ਸੇਕ ਉਹਦੀ ਰੋਸ਼ਨੀ ਵਰਤ ਕੇ ਫਿਰ ਬੁਝਾ ਲੈਂਦਾ, ਫਿਰ ਗਾਹਕ ਆਉਂਦਾ, ਫਿਰ ਉਹਨੂੰ ਅੱਗ ਲਾਉਂਦਾ, ਫਿਰ ਉਹਦੇ ਤੋਂ ਸੇਕ ਲੈ ਕੇ ਲੋਕਾਂ ਦੇ ਜਿਹੜੇ ਲੋਹੇ ਦੇ ਕਾਰਜ ਨੇ ਉਹਨਾਂ ਨੂੰ ਕਰਦਾ। ਮਾਲਕ ਜੀ ਉਹ ਲੱਕੜੀ ਤਾਂ ਬਣਾ ਦੇਵੀਂ ਜਿਹਨੂੰ ਅੱਗ ਲਾ ਕੇ ਇੱਕ ਵਾਰ ਸਾੜ ਕੇ ਖਤਮ ਕੀਤਾ ਜਾਂਦਾ, ਪਰ ਕਦੇ ਉਹ ਲੱਕੜੀ ਨਾ ਬਣਾਵੀਂ ਜਿਹੜੀ ਲੁਹਾਰ ਦੇ ਵੱਸ ਪੈ ਜਾਂਦੀ ਹੈ ਕਿ ਉਹਨੂੰ ਵਾਰ ਵਾਰ ਅੱਗ ਲਾਈ ਜਾਂਦੀ ਹੈ। ਕਬੀਰ ਬਨ ਕੀ ਦਾਦੀ ਲਾਕੜੀ, ਠਾਂਡੀ ਕਰੇ ਪੁਕਾਰ, ਠਾਡੀ ਦਾ ਅਰਥ ਹੈ ਖੜੋਤੀ, ਕੀ ਪੁਕਾਰ ਕਰਦੀ ਕਿ ਮਤ ਬਸ ਪਰੋਂ ਲੁਹਾਰ ਕੇ ਜਾ ਰਹਿ ਦੂਜੀ ਵਾਰ, ਮਤਾਂ ਮੈਂ ਲੁਹਾਰ ਦੇ ਵੱਸ ਪਵਾਂ ਅਤੇ ਉਹ ਮੈਨੂੰ ਇੱਕ ਵਾਰ ਸਾੜਨ ਦੀ ਬਜਾਏ ਵਾਰ ਵਾਰ ਮੈਨੂੰ ਅੱਗ ਲਾਵੇ ਅਤੇ ਵਾਰ ਵਾਰ ਆਪਣਾ ਕੰਮ ਕਰੇ, ਮੈਨੂੰ ਉਹ ਲੱਕੜੀ ਨਾ ਬਣਾਵੀਂ, ਭਾਵ ਮੈਨੂੰ ਜਨਮ ਮਰਨ ਦੇ ਗੇੜ ਵਿੱਚ ਨਾ ਪਾਵੀਂ, ਪਰ ਉਪਕਾਰੀ ਚੋਲਾ ਪਹਿਨਾ ਕੇ ਭਾਵੇਂ ਸੰਸਾਰ ਵਿੱਚ ਭੇਜ ਦੇਵੀਂ, ਪਰ ਉਹ ਕਿਸੇ ਬੰਧਨਾਂ ਦੇ ਅਧੀਨ ਜਾਂ ਜਨਮ ਮਰਨ ਦੇ ਗੇੜ ਨਹੀਂ। ਇਸ ਕਰਕੇ ਭਗਤ ਕਬੀਰ ਸਾਹਿਬ ਨੇ ਸਾਨੂੰ ਇੱਕ ਉਦਾਹਰਨ ਦੇ ਕੇ ਸਮਝਾਇਆ, ਕਹਿਣ ਲੱਗੇ, ਸੁਣ ਅਫੁਰ ਅਵਸਥਾ ਵਿੱਚ ਪਹੁੰਚ ਕੇ ਤੂੰ ਅਫੁਰ ਪ੍ਰਭੂ ਦੇ ਵਿੱਚ ਸਮਾ ਸਕਦਾ ਅਤੇ ਇਹ ਜਿਉਂਦਿਆਂ ਜੀ ਅਫੁਰ ਅਵਸਥਾ ਜਿਹੜੀ ਜਿੱਥੇ ਫੁਰ ਨੇ ਖਤਮ ਹੋ ਜਾਣ, ਜਿੱਥੇ ਤੇਰੀ ਅਵਸਥਾ ਬਣ ਜਾਵੇ ਕਿ ਅੱਖੀਂ ਬਾਜੋਂ ਵੇਖਣਾ ਵਿਣ ਕੰਨਾਂ ਸੁਣਨਾ, ਪੈਰਾਂ ਬਾਜੋਂ ਚੱਲਣਾ ਵਿਣ ਹੱਥਾਂ ਕਰਨਾ, ਜੀਭੈ ਬਾਜੋਂ ਬੋਲਣਾ ਕਿਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕਹਿ ਤੋ ਖਸਮੈ ਮਿਲਣਾ, ਜਿੱਧਰ ਤੇਰੇ ਪੈਰ ਚੱਲਣਾ ਚਾਹੁੰਦੇ ਨੇ ਰੋਕ ਲੈ ਉੱਧਰੋਂ, ਜੋ ਤੇਰੇ ਹੱਥ ਕਰਨਾ ਚਾਹੁੰਦੇ ਨੇ ਰੋਕ ਉਹਨਾਂ ਨੂੰ, ਜੋ ਤੇਰੇ ਕੰਨ ਸੁਣਨਾ ਚਾਹੁੰਦੇ ਨੇ ਰੋਕ, ਜਦੋਂ ਜੋ ਅੱਖਾਂ ਵੇਖਣਾ ਚਾਹੁੰਦੀਆਂ ਨੇ ਰੋਕ ਲਾ, ਆਪਣੇ ਆਪ ਨੂੰ ਜੀਵਤ ਮ੍ਰਿਤਕ ਬਣਾ ਦੇ। ਭਾਵ ਜਦੋਂ ਤੇਰੀ ਇਹ ਅਵਸਥਾ ਬਣ ਗਈ, ਕਹਿੰਦੇ ਫਿਰ ਤੂੰ ਪਰਮਾਤਮਾ ਵਿੱਚ ਸੁਣ ਅਵਸਥਾ ਵਿੱਚ, ਅਫੁਰ ਅਵਸਥਾ ਵਿੱਚ ਲੀਨ ਹੋ ਜਾਵੇਂਗਾ। ਭਗਤ ਕਬੀਰ ਸਾਹਿਬ ਜੀ ਦੇ ਬਚਨ ਨੇ ਕਿ ਉਦਕ ਸਮੁੰਦ ਸਲਲ ਕੀ ਸਾਖਿਆ, ਨਦੀ ਤਰੰਗ ਸਮਾਵੇਂਗੇ, ਸੁਨੈ ਸੁਨ ਮਿਲਿਆ ਸਮਦਰਸ਼ੀ, ਪਵਨ ਰੂਪ ਹੋਏ ਜਾਵੇਂਗੇ, ਬਹੁਰ ਹਮ ਕਾਹੇ ਆਵੇਂਗੇ, ਆਵਣ ਜਾਣਾ ਹੁਕਮ ਤਿਸੇ ਕਾ, ਹੁਕਮੈ ਬੁੱਝ ਸਮਾਵੇਂਗੇ। ਕਹਿੰਦੇ ਜਦੋਂ ਇਹ ਅਵਸਥਾ ਪ੍ਰਾਪਤ ਹੋ ਗਈ ਕਿ ਜਬ ਚੁੱਕੈ ਪੰਚ ਧਾਤ ਕੀ ਰਚਨਾ ਐਸੇ ਭਰਮ ਚੁਕਾਵੇਂਗੇ, ਦਰਸ਼ਨ ਛੋੜ ਭਏ ਸਮਦਰਸ਼ੀ ਏਕੋ ਨਾਮ ਧਿਆਵੇਂਗੇ। ਦਰਸ਼ਨ ਦਾ ਅਰਥ ਭੇਖ, ਕਹਿੰਦੇ ਵੱਖਰੇ ਵੱਖਰੇ ਭੇਖ ਨਹੀਂ, ਕੇਵਲ ਇੱਕ ਤੇਰੇ ਨਾਮ ਨੂੰ ਸਿਮਰ ਕੇ ਇਹ ਭਰਮ ਆਪਣੀ ਜ਼ਿੰਦਗੀ ਵਿੱਚੋਂ ਖਤਮ ਕਰ ਲਵਾਂਗੇ। ਅਤੇ ਜਦੋਂ ਇਹ ਅਵਸਥਾ ਪ੍ਰਾਪਤ ਹੋ ਗਈ, ਜੀਵਤ ਮਰੋ ਮਰੋ ਫਿਰ ਜੀਵੋ, ਪੁਨਰਪ ਜਨਮ ਨਾ ਹੋਈ, ਕਹਿੰਦੇ ਫਿਰ ਵਾਰ ਵਾਰ ਜਨਮ ਮਰਨ ਨਹੀਂ ਹੋਵੇਗਾ, ਸੱਚਮੁੱਚ ਇਹ ਅਵਸਥਾ ਪ੍ਰਾਪਤ ਹੋ ਜਾਵੇਗੀ। ਕਹਿਤ ਕਬੀਰ, ਮਨੁੱਖ ਜਦੋਂ ਇਸ ਅਵਸਥਾ ਦਾ ਧਾਰਨੀ ਬਣੇਗਾ, ਸੁਨ ਰਹਿਆ ਲਿਵ ਸੋਈ, ਫਿਰ ਉਹ ਸੁਨ ਅਫੁਰ ਅਵਸਥਾ ਦੇ ਵਿੱਚ ਆਪਣੀ ਲਿਵ ਜੋੜ ਕੇ ਪ੍ਰਭੂ ਨਾਲ ਜੁੜਿਆ ਰਹੇਗਾ। ਆ ਹੋਲੇ ਮਹੱਲੇ ਦਾ ਜੋੜ ਮੇਲਾ ਲੰਘ ਕੇ ਗਿਆ ਨਾ, ਦੁਨੀਆਂ ਦੇ ਰੰਗਾਂ ਤਮਾਸ਼ਿਆਂ ਵਿੱਚ ਲੋਕ ਖਚਤ ਨੇ, ਇੱਕ ਦੂਸਰੇ 'ਤੇ ਰੰਗ ਸੁੱਟਣ ਵਿੱਚ ਖਚਤ ਨੇ, ਪਰ ਮੇਰੇ ਮਾਲਕ ਨੇ ਇੱਕ ਸਿੱਖਿਆ ਦਿੱਤੀ, ਜੇ ਕਿਤੇ ਤੈਨੂੰ ਪਰਮੇਸ਼ੁਰ ਦਾ ਰੰਗ ਲੱਗ ਜਾਵੇ ਤਾਂ ਸੱਚਮੁੱਚ ਜਨਮ ਮਰਨ ਰਹਿਤ ਹੋ ਜਾਵੇਗਾ, ਕਿਉਂਕਿ ਸਵਸਥ ਵਿਵਸਥਾ ਹਰ ਕੀ ਸੇਵਾ, ਮਧਿਅੰਤ ਪ੍ਰਭ ਜਾਪਣ, ਨਾਨਕ ਰੰਗ ਲੱਗਾ ਪਰਮੇਸ਼ੁਰ, ਬਹੁੜ ਜਨਮ ਨਾ ਛਾਪਣ। ਕਹਿੰਦੇ ਨਾ ਫਿਰ ਜਨਮ ਹੋਵੇਗਾ ਅਤੇ ਨਾ ਛਪਣਾ ਮਰਨਾ ਪਵੇਗਾ, ਆਪਣੀ ਜ਼ਿੰਦਗੀ ਵਿੱਚ ਪਰਮੇਸ਼ੁਰ ਦਾ ਰੰਗ ਚਾੜ, ਗੁਰੂ ਦੇ ਰੰਗ ਵਿੱਚ ਜੁੜ, ਹੋਲੀ ਤੋਂ ਉੱਪਰ ਉੱਠ ਕੇ ਹੋਲੇ ਮਹੱਲੇ ਦੇ ਸਿਧਾਂਤ ਨੂੰ ਸਮਝ, ਦੁਨੀਆਂ ਦੇ ਰੰਗਾਂ ਤਮਾਸ਼ਿਆਂ ਤੋਂ ਉੱਪਰ ਉੱਠ ਕੇ ਆਪਣੇ ਗੁਰੂ ਦੀ ਸਿੱਖਿਆ ਦਾ ਰੰਗ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰ। ਜਦੋਂ ਇਹ ਅਵਸਥਾ ਬਣ ਜਾਵੇਗੀ, ਸਾਹਿਬ ਨੇ ਫਿਰ ਉਸ ਮਨੁੱਖ ਨੂੰ ਜੀਵਨ ਮੁਕਤ ਵੀ ਕਿਹਾ ਅਤੇ ਅਫੁਰ ਅਵਸਥਾ ਦਾ ਧਾਰਨੀ ਜਿੱਥੇ ਕੋਈ ਫੁਰਨਾ ਨਹੀਂ, ਅਤੇ ਜਦੋਂ ਸੁਨ ਅਵਸਥਾ ਅਫੁਰ ਅਵਸਥਾ ਵਿੱਚ ਮਨੁੱਖ ਦਾ ਮਨ ਪਹੁੰਚ ਜਾਵੇ ਅਤੇ ਫਿਰ ਸੁਨ ਪਰਮਾਤਮਾ ਦੇ ਵਿੱਚ ਅਫੁਰ ਪਰਮਾਤਮਾ ਵਿੱਚ ਮਿਲ ਕੇ ਇਹ ਉਹਦਾ ਰੂਪ ਹੋ ਜਾਂਦਾ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬਿਲਾਵਲ ਜਨਮ ਮਰਨ ਕਾ ਭ੍ਰਮ ਗਿਆ, ਗੋਬਿੰਦ ਲਿਵ ਲਾਗੇ।
ਭਗਤ ਕਬੀਰ ਸਾਹਿਬ ਜੀ ਬਿਲਾਵਲ ਰਾਗ ਵਿੱਚ ਬਖਸ਼ਿਸ਼ ਕਰ ਰਹੇ ਨੇ ਕਿ ਜਦੋਂ ਗੋਬਿੰਦ ਪਰਮਾਤਮਾ ਨਾਲ ਸਾਡੀ ਲਿਵ ਜੁੜ ਜਾਂਦੀ, ਧਿਆਨ ਜੁੜ ਜਾਂਦਾ, ਜਦੋਂ ਧਿਆਨ ਜੁੜ ਗਿਆ, ਲਿਵ ਜੁੜ ਗਈ, ਫਿਰ ਜਨਮ ਮਰਨ ਦਾ ਜਿਹੜਾ ਭਰਮ ਸੀ, ਜਿਹੜੀ ਭਟਕਣਾ ਸੀ, ਉਹ ਖਤਮ ਹੋ ਗਈ। ਜਨਮ ਮਰਨ ਬਣਿਆ ਹੀ ਇਸ ਕਰਕੇ ਕਿ ਸਾਡੀ ਲਿਵ ਪਰਮਾਤਮਾ ਨਾਲ ਜੁੜੀ ਕੋਈ ਨਹੀਂ। ਅਸੀਂ ਜਦੋਂ ਜਗਤ ਵਿੱਚ ਜਨਮ ਲੈ ਕੇ ਆਏ ਤਾਂ ਸਭ ਤੋਂ ਪਹਿਲਾਂ ਭਾਣਾ ਹੀ ਇਹ ਵਾਪਰਦਾ ਕਿ ਲਿਵ ਛੁੜਕੀ, ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਘਰ ਵਿੱਚ ਬੱਚਾ ਜਨਮ ਲੈਂਦਾ, ਇੱਕ ਦੂਜੇ ਨੂੰ ਵਧਾਈਆਂ ਦਿੰਦੇ ਹਾਂ, ਢੋਲ ਢਮੱਕੇ ਵਜਾ ਕੇ ਖੁਸ਼ੀਆਂ ਮਨਾਉਂਦੇ ਹਾਂ, ਪਰ ਭਾਈ ਗੁਰਦਾਸ ਜੀ ਕਹਿੰਦੇ ਬੱਚੇ ਦੇ ਰੋਣ ਦਾ ਕਾਰਨ ਤਾਂ ਸਮਝ ਲਓ, ਉਹ ਤਾਂ ਰੋ ਰਿਹਾ ਕਿ ਮੈਂ ਪਰਮਾਤਮਾ ਨਾਲ ਜੁੜਿਆ ਸਾਂ, ਮੇਰੀ ਲਿਵ ਟੁੱਟ ਗਈ, ਮੈਂ ਕੀਮਤੀ ਰਤਨ ਗਵਾ ਕੇ ਕੌਡੀਆਂ ਵੇਖ ਰਿਹਾ, ਸਾਰੇ ਪਾਸੇ ਮੈਨੂੰ ਮੋਹ ਮਾਇਆ ਦਾ ਹਨੇਰਾ ਦਿਸ ਰਿਹਾ, ਅਤੇ ਤੁਸੀਂ ਢੋਲ ਢਮੱਕੇ ਦੇ ਸ਼ੋਰ ਵਿੱਚ ਖੁਸ਼ੀਆਂ ਮਨਾਈ ਜਾਂਦੇ ਹੋ। ਬੱਚਾ ਤਾਂ ਇਸ ਕਰਕੇ ਰੋਂਦਾ ਵੀ ਉਹਦੀ ਲਿਵ ਟੁੱਟ ਗਈ, ਯਤਨ ਕਰੋ ਕਿ ਉਹਦੀ ਲਿਵ ਜੁੜੇ, ਉਹਦੇ ਜੀਵਨ ਦੇ ਵਿੱਚ ਪਰਮਾਤਮਾ ਦਾ ਸਿਮਰਨ, ਪ੍ਰਭੂ ਦੀ ਸੇਵਾ ਆਵੇ। ਪਰ ਅਸੀਂ ਕੇਵਲ ਵਧਾਈਆਂ ਦੇਣ ਤੱਕ, ਢੋਲ ਢਮੱਕਿਆਂ ਦੇ ਸ਼ੋਰ ਸ਼ਰਾਬਿਆਂ ਤੱਕ ਸੀਮਤ ਰਹਿੰਦੇ ਹਾਂ। ਜਨਮੇ ਕੋ ਵਾਜੇ ਵਧਾਏ, ਸੋਹਲੜੇ ਅਗਿਆਨੀ ਗਾਏ, ਪਰ ਜਿਹਨੂੰ ਗੁਰੂ ਦਾ ਗਿਆਨ ਮਿਲ ਚੁੱਕਾ, ਉਹ ਤਾਂ ਫਿਰ ਇਸ ਨੂੰ ਸਮਝ ਲੈਂਦਾ ਕਿ ਰੋਵੈ ਰਤਨ ਗਵਾਇਕ ਹੈ, ਮਾਇਆ ਮੋਹ ਅੰਧੇਰ ਗੁਬਾਰਾ, ਉਹ ਰੋਵੈ ਦੁੱਖ ਆਪਣਾ, ਹੱਸ ਹੱਸ ਗਾਵੈ ਸਭ ਪਰਿਵਾਰਾ। ਬੱਚੇ ਦੇ ਦੁੱਖ ਨੂੰ ਸਮਝੀਏ ਵੀ ਉਹਦੀ ਲਿਵ ਜਿਹੜੀ ਹੈ ਉਹ ਟੁੱਟ ਗਈ ਹੈ, ਅਤੇ ਜਦੋਂ ਤੱਕ ਲਿਵ ਟੁੱਟੀ ਹੋਈ ਹੈ, ਅਸੀਂ ਕਿੱਡੇ ਵੀ ਮਾਣ ਵਾਲੇ ਕਿਉਂ ਨਾ ਹੋਈਏ, ਕਿੰਨੇ ਵੀ ਧਨੀ ਕਿਉਂ ਨਾ ਹੋਈਏ, ਜਿਵੇਂ ਕੋਈ ਗਰੀਬ ਬੰਦਾ ਹੋਵੇ ਨਾ ਅਤੇ ਕੋਈ ਅਮੀਰ ਉਹਦੀ ਸਹਾਇਤਾ ਕਰਨ ਲੱਗੇ ਤਾਂ ਉਹ ਸ਼ਬਦ ਵਰਤਦਾ ਵੀ ਇਹ ਵਿਚਾਰਾ ਗਰੀਬ ਹੈ, ਅਤੇ ਸਾਹਿਬ ਕਹਿੰਦੇ ਜੇ ਤੂੰ अमीर है, तू बड़ा तनहाड है, तेरी लिव परमेश्वर नाल नहीं जुड़ी, ते तू भी ते विचारा ही है, क्योंकि साची लिव है बिन देह निमाणी, तेरे कोल कोई माण नहीं। साची लिवै बिन देह निमाणी, देह निमाणी लिवै बाजो क्या करे विचारिया। तू गरीबां नू पैसे दे दे के, दान दे दे के कही जाना ये विचारे ने, ते तू भी ते विचारा ही है, तू भी ते निमाणा ही है, तेरी कि लिव जुड़ गई परमेश्वर नाल। साची लिवै बिन देह निमाणी लिवै बाजो क्या करे विचारिया। इस नूं होर थाओ ना ही शब्द लाग सवारिया। कहिंदे इहनूं गुरु दे शब्द नाल जोड़, फिर ये सवरेगी, क्योंकि जे प्रसाद अरोग कंचन देही, लिव लावो तिस राम स्नेही, उहदे नाल अपनी लिव जोड़। ते जदों उहदे नाल लिव जोड़ेगा ते फिर जन्म मरण का भ्रम गया, गोबिंद लिव लागी परमेश्वर नाल। ध्यान जुड़न दी देर सी, लिव जोड़न दी सुरत जोड़न दी देर सी। कहिंदे जन्म मरण दा जेड़ा चक्कर सी, जन्म मरण दी जेड़ी भटकना सी, ओ खत्म हो गई।
जीवत सुन समानिया गुर साखी जागे।
जीवंदिया ही इस मनुखा जीवन विच ही सुन अवस्था दा धारनी हो जांदा है अफुर, जिथे कोई फुरने नहीं विशे वकारां दे। कहिंदे जदों जीवत सुन समानिया, जदों ये जीवन मुक्त हो जाता है, बंधन रहत हो जाता है, ये अंदर गुरु की सिक्ख्या द्वारा वो सुरत जाग पैंदी है जिहड़ी इहनूं परमेशर नाल जोड़दी है। गुरसाखी अंतर जागी तां चंचल मत त्यागी, गुरसाखी का उजियारा तां मिटिया सगल अंधारा। गुर की साखी अमृत बाणी पीवत ही परवान भया, दर दर्शन का प्रीतम होवै मुक्त बकुंठे करै क्या। गुर की साखी अमृत भाखी तित मन मानिया मेरा, कूच करै आवै बिखलादे शब्द सचै गुर मेरा। कहिंदे फिर तां इस गल दी समझ आ जांदी कि सारा कुछ संसार विच आउण ते जाण वाला थिर केवल एक प्रभु है, ते जदों उहदे नाल जुड़ांगे सानू थिरता टिका प्राप्त होवेगा, असी जन्म मरण रहत हो जावांगे। ये शब्द दियां पावन आरंभक पंक्तियां भी ने, ते रहाओ ते भी सतगुरां ने केंद्रित कीतियां हन।
कांसी ते धुन उपजै धुन कांसी जाए।
गुरबाणी विच ये शब्द दो रूपां विच आउंदा, एक तां बनारस शहर वास्ते जिन्हों कांशी कहा जाता है, जो मानो एक ज्ञान का केंद्र सी, ते भगत कबीर साहब ने उत्थे कांशी का जिक्र करके नाल मगहर की धरती का जिक्र किया है कि जे किते परमेश्वर हिरदे विच वस जावे ते फिर मनुख भावें कांशी की धरती ते प्राण त्यागे ते भावें मगहर की धरती ते वह मुक्त हो जाता है। इत्थे कांसी का अर्थ है कैहां, कांसी कैहे का भांडा। कहिंदे जिवें कैहें दे भांटे नूं ठणकाईए ते उहदे विच्चों धुन आवाज़ पैदा हुंदी है, मुड़ के जदों उहनूं ठणकाउणा बंद कर दईए ते उह आवाज़ फिर उहदे विच जा के समा जांदी है। साडे शरीर अंदरों वी जिहड़ा मोह है, विशे वकारां दा शोर शराबा है, इह इत्थों ही पैदा हुंदा है ते इहदे विच ही जा के समा जांदा है। जिहड़ा भगत कबीर साहिब जी दा उह शब्द है ना, जिहदी व्याख्या दास ने पहला भी कई बार कीती ते हर वार उहदी व्याख्या करन दा जतन भी कीता जांदा तां कि सानू समझ आ सके। कई बार जे शब्द विच मरन दी गल आवे, असी शरीरक तौर ते उत्थे मरना समझ लैने आ, ते बहुती वार किसे प्राणी दे चढ़ाई कर जाण दे बाद भी इह शब्द गाया जांदा। कोई शब्द कदों भी गाईए जे उहदे अर्थ समझ आ जाण, ते हर शब्द हर समय गाया जा सकता है, पर जे किते असी केवल उन्नू मरण शब्द गुरबाणी विच आउण नाल उन्नू मृतक नाल जोड़ के गावांगे ते उहदी समझ नहीं आवेगी, ते कई वार जिहड़े अर्थ ने उन्हां तों असी कोहां दूर चले जावांगे। भगत कबीर साहब जी दा शब्द है बाबा बोलते ते कहां गए। हुण प्राणी एक चढ़ाई कीता पर इत्थे बहुवचन है भी बोलते ते कहां गए, इत्थे बोलता नहीं, एक दे मरण की गल नहीं, बहुतियां दे मरण की गल, विशे वकारां दे मरण की गल है। बाबा दा अर्थ है भाई, बाबा बोलते ते कहां गए। देही के संग रहते सुरत माहे जो निरते करते, कथा वार्ता कहते। इत्थे हुण देही के संग रहता नहीं है रहते, सुरत माहे जो निरते करता नहीं करते, बहुतियां दी गल कहिंदे जिहड़े इस मनुखा जीवन दे विच विकार पहिलां शोर शराबा करदे सन, विकारां दीआं कथा कहानियां अंदर चलदियां सन, ਉਹ ਅੱਜ ਕਿੱਧਰ ਚਲੀਆਂ ਗਈਆਂ? ਕਿਉਂਕਿ ਕਾਂਸੀ ਤੇ ਧੁੰਨ ਉਪਜੇ, ਜਿਵੇਂ ਕਹਿਣ ਦੇ ਭਾਂਡੇ ਤੋਂ ਧੁੰਨ ਪੈਦਾ ਹੋਈ ਤੇ ਉਹਦੇ ਵਿੱਚ ਸਮਾ ਗਈ, ਇਹ ਅੰਦਰ ਦਾ ਸ਼ੋਰ ਸ਼ਰਾਬਾ ਕਿੱਧਰ ਚਲਿਆ ਗਿਆ? ਇਹ ਬੋਲ ਬੁਲਾਰਾ ਜਿਹੜਾ ਅੰਦਰ ਸ਼ੋਰ ਚੱਲ ਰਿਹਾ ਸੀ, ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ ਰਹਿਤੇ, ਇਸ ਸਰੀਰ ਦੇ ਨਾਲ ਰਹਿੰਦੇ ਸਨ ਉਹ, ਇੱਕ ਨਹੀਂ ਵੀ ਜੀਵ ਆਤਮਾ ਦੀ ਗੱਲ ਹੋਵੇ, ਦੇਹੀ ਕੇ ਸੰਗ ਰਹਿਤੇ ਸੁਰਤ ਮਾਹੇ ਜੋ ਨਿਰਤੇ ਕਰਤੇ, ਜਿਹੜੇ ਸਾਡੀ ਸੁਰਤ ਵਿੱਚ ਵਿਕਾਰਾਂ ਦਾ ਹੀ ਨਾਚ ਕਰਦੇ ਸਨ। ਕਥਾ ਵਾਰਤਾ ਕਹਤੇ, ਕਦੇ ਅੰਦਰ ਨਸ਼ੇ ਦੀਆਂ ਕਥਾ ਕਹਾਣੀਆਂ, ਕਦੇ ਵਿਸ਼ੇ ਵਿਕਾਰਾਂ ਦੀਆਂ ਕਥਾ ਕਹਾਣੀਆਂ, ਇਹੀ ਅੰਦਰ ਚਰਚਾ ਚੱਲਦੀ ਰਹਿੰਦੀ ਸੀ। ਉਹ ਕਿੱਧਰ ਚਲੀ ਗਈ? ਉਹ ਅਵਸਥਾ ਹੁਣ ਗਾਇਬ ਕਿਵੇਂ ਹੋ ਗਈ? ਭਾਵ ਹੁਣ ਜੀਵਨ ਬਦਲ ਕਿਵੇਂ ਗਿਆ? ਅਤੇ ਇੱਥੇ ਸ਼ਬਦ ਭਗਤ ਕਬੀਰ ਜੀ ਨੇ ਧੁੰਨ ਵਰਤਿਆ, ਉੱਥੇ ਸ਼ਬਦ ਵਰਤਿਆ ਨਾਦ। ਗਗਨ ਨਗਰ ਇੱਕ ਬੂੰਦ ਨਾ ਬਰਖੈ, ਨਾਦ ਕਹਾਂ ਜੋ ਸਮਾਨਾ, ਕਾਂਸ਼ੀ ਤੇ ਧੁੰਨ ਉਪਜੈ। ਧੁੰਨ ਤੇ ਨਾਦ ਇੱਕ ਦੂਸਰੇ ਦੇ ਪਰਾਇਆ ਵਾਚੀ ਸ਼ਬਦ ਨੇ। ਧੁੰਨ ਦਾ ਅਰਥ ਵੀ ਆਵਾਜ਼ ਹੈ ਤੇ ਨਾਦ ਦਾ ਅਰਥ ਵੀ ਆਵਾਜ਼ ਹੈ। ਗਗਨ ਨਗਰ ਸਾਡੇ ਇਸ ਆਕਾਸ਼ ਰੂਪੀ ਨਗਰ ਵਿੱਚ, ਦਿਮਾਗ ਵਿੱਚ ਜਿਹੜੇ ਪਹਿਲਾਂ ਵਿਕਾਰਾਂ ਦਾ ਮੀਂਹ ਪੈਂਦਾ ਸੀ, ਕਹਿੰਦੇ ਹੁਣ ਤੇ ਇੱਕ ਬੂੰਦ ਵੀ ਨਹੀਂ ਟਪਕਦੀ। ਗਗਨ ਨਗਰ ਇੱਕ ਬੂੰਦ ਨਾ ਵਰਖੈ, ਨਾਦ ਕਹਾਂ ਜੋ ਸਮਾਨਾ, ਜਿਹੜੀ ਪਹਿਲਾਂ ਧੁੰਨ ਜਿਹੜਾ ਨਾਦ ਅੰਦਰ ਗੂੰਜ ਰਿਹਾ ਸੀ ਉਹ ਕਿੱਥੇ ਸਮਾ ਗਿਆ? ਤੇ ਕਹਿੰਦੇ ਪਤਾ ਕਿੱਥੇ ਚਲਿਆ ਗਿਆ? ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮ ਹੰਸਲੇ ਸਧਾਨਾ, ਉਹ ਜਿਹੜਾ ਪਾਰ ਬ੍ਰਹਮ ਪਰਮੇਸ਼ਰ ਪਰਮ ਹੰਸ ਹੈ ਉਹ ਲੈ ਗਿਆ, ਉਹ ਸਾਡੀ ਜ਼ਿੰਦਗੀ ਵਿੱਚੋਂ ਉਹਨੇ ਵਿਕਾਰ ਖਤਮ ਕਰ ਦਿੱਤੇ ਨੇ, ਉਹਨੇ ਤਬਦੀਲੀ ਲੈ ਆਉਂਦੀ। ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ ਰਹਿਤੇ, ਸੁਰਤ ਮਾਹੇ ਜੋ ਨਿਰਤੇ ਕਰਤੇ, ਕਥਾ ਵਾਰਤਾ ਕਹਤੇ, ਬਜਾਵਨ ਹਾਰੋ ਕਹਾਂ ਗਏ ਜਿਨ ਇਹ ਮੰਦਰ ਕੀਨਾ, ਸਾਖੀ ਸੁਰਤ ਸ਼ਬਦ ਨਹੀਂ ਉਪਜੈ, ਖਿੰਚ ਤੇ ਸਭ ਲੀਨਾ, ਸਰਵਨ ਬਿਕਲ ਭਏ ਸੰਗ ਤੇਰੇ, ਇੰਦਰੀ ਕਾ ਬਲ ਥਾਕਾ। ਕਹਿੰਦੇ ਹੁਣ ਤਾਂ ਇਹ ਅਵਸਥਾ ਬਣੀ ਕਿ ਚਰਨ ਰਹੇ ਕਰ ਢਰਕ ਪਰੇ ਹੈ, ਮੁੱਖੋਂ ਨਾ ਨਿਕਸੈ ਬਾਤਾ। ਹੁਣ ਤੇ ਇੱਕ ਗੱਲ ਵੀ ਅੰਦਰ ਵਿਸ਼ੇ ਵਿਕਾਰਾਂ ਦੀ ਨਹੀਂ ਚੱਲਦੀ, ਹੁਣ ਤਾਂ ਮ੍ਰਿਤਕ ਭਏ ਦਸੈ ਬੰਦ ਛੋਰੇ। ਕਹਿੰਦੇ ਦਸੇ ਹੁਣ ਜਿਹੜੇ ਗਿਆਨ ਇੰਦਰੇ ਕਰਮ ਇੰਦਰੇ ਨੇ ਉਹ ਸਾਰੇ ਮਾਨੋ ਹੁਣ ਜੀਵਤ ਮ੍ਰਿਤਕ ਹੋ ਗਏ ਨੇ। ਹੁਣ ਉਹਨਾਂ ਦੇ ਜਿਹੜੇ ਸੰਗੀ ਸਾਥੀ ਸਨ ਉਹ ਵੀ ਖਤਮ ਹੋ ਗਏ ਵਿਸ਼ੇ ਵਿਕਾਰਾਂ ਵਾਲੇ। ਹੁਣ ਤਾਂ ਮ੍ਰਿਤਕ ਭਏ ਦਸੇ ਬੰਦ ਛੋਰੇ, ਹੋਇਆ ਕੀ? ਕਹਿਣ ਲੱਗੇ ਮਿੱਤਰ ਭਾਈ ਸਭ ਛੋਰੇ। ਜਦੋਂ ਜੀਵਨ ਵਿੱਚ ਇਹ ਅਵਸਥਾ ਬਣ ਗਈ ਕਿ ਮ੍ਰਿਤਕ ਭਏ ਦਸੇ ਬੰਦ ਛੂਟੇ, ਮਿੱਤਰ ਭਾਈ ਸਭ ਛੋਰੇ, ਕਹਿਤ ਕਬੀਰਾ ਜੋ ਹਰ ਧਿਆਵੈ ਜੀਵਤ ਬੰਧਨ ਤੁਰੈ। ਆਹ ਗੱਲ ਕੀਤੀ ਕਿ ਉਹਦੇ ਜੀਵਤ ਬੰਧਨ ਟੁੱਟ ਜਾਂਦੇ ਨੇ, ਉਹ ਤਾਂ ਫਿਰ ਜੀਵਤ ਸੁੰਨ ਸਮਾਨਿਆ। ਉੱਥੇ ਜੀਵਤ ਬੰਧਨ ਛੋਰੇ ਅਤੇ ਇੱਥੇ ਜੀਵਤ ਸੁੰਨ ਸਮਾਨਿਆ, ਵੀ ਉਹ ਮਰਨ ਤੋਂ ਬਾਅਦ ਨਹੀਂ, ਜਿਉਂਦਿਆਂ ਜੀ ਅਫੁਰ ਬਣ ਕੇ ਸੁੰਨ ਅਵਸਥਾ ਦਾ ਧਾਰਨੀ ਹੋ ਕੇ, ਫੁਰਨਿਆਂ ਤੋਂ ਰਹਿਤ ਹੋ ਕੇ ਅਫੁਰ ਪ੍ਰਭੂ ਦੇ ਵਿੱਚ ਸਮਾ ਜਾਂਦਾ, ਜਦੋਂ ਉਹਦੇ ਅੰਦਰ ਗੁਰੂ ਕੀ ਸਿੱਖਿਆ ਦੁਆਰਾ ਸ੍ਰੇਸ਼ਟ ਮਤ ਜਿਹੜੀ ਹੈ ਉਹ ਜਾਗ ਪੈਂਦੀ ਹੈ।
ਸੇ ਫੂਟੀ ਪੰਡਤਾ ਧੁਨ ਕਹਾਂ ਸਮਾਏ।
ਉਦਾਹਰਣ ਦਿੱਤੀ, ਕਹਿਣ ਲੱਗੇ ਕਾਂਸ਼ੀ ਤੇ ਧੁਨ ਉਪਜੈ, ਧੁਨ ਕਾਂਸ਼ੀ ਜਾਈ। ਜਿਵੇਂ ਕਹਿਣ ਦੇ ਭਾਂਡੇ ਨੂੰ ਠਣਕਾਉਣ ਨਾਲ ਉਹਦੇ ਵਿੱਚੋਂ ਧੁਨ ਆਵਾਜ਼ ਪੈਦਾ ਹੋਈ ਤੇ ਫਿਰ ਜਦੋਂ ਠਣਕਾਉਣਾ ਬੰਦ ਕਰ ਦਿੱਤਾ ਉਹ ਆਵਾਜ਼ ਫਿਰ ਉੱਥੇ ਜਾ ਕੇ ਸਮਾ ਗਈ। ਸਾਡੇ ਵੀ ਇਸ ਸਰੀਰ ਰੂਪੀ ਭਾਂਡੇ ਨੂੰ ਜਿਹੜੇ ਗਿਆਨ ਇੰਦਰੇ ਕਰਮ ਇੰਦਰੇ ਠੋਕਰਾਂ ਮਾਰਦੇ ਨੇ ਨਾ, ਕਹਿੰਦੇ ਉਹ ਫਿਰ ਵਸ ਵਿੱਚ ਆ ਜਾਂਦੇ ਨੇ, ਭਾਵ ਇਹ ਅੰਦਰ ਦਾ ਸ਼ੋਰ ਸ਼ਰਾਬਾ ਉਦੋਂ ਖਤਮ ਹੋ ਜਾਂਦਾ ਹੈ। ਕਿਉਂਕਿ ਕਾਂਸੀ ਫੂਟੀ ਪੰਡਤਾ, ਇਹ ਪੰਡਤ ਜਿਵੇਂ ਕਾਂਸੀ ਕਹਿਣ ਦਾ ਭਾਂਡਾ ਫੁੱਟ ਗਿਆ, ਕਹਿੰਦੇ ਟੁੱਟ ਗਿਆ ਕਹਿਣ ਦਾ ਭਾਂਡਾ, ਅਤੇ ਜਦੋਂ ਕਹਿਣ ਦਾ ਭਾਂਡਾ ਟੁੱਟਿਆ ਧੁੰਨ ਕਹਾਂ ਸਮਾਈ, ਜਿਹੜੀ ਉਹਦੇ ਵਿੱਚੋਂ ਧੁੰਨ ਆਵਾਜ਼ ਪੈਦਾ ਹੁੰਦੀ ਸੀ ਉਹ ਦੱਸ ਕਿੱਥੇ ਸਮਾ ਗਈ, ਭਾਵ ਉਹਦੇ ਵਿੱਚ ਹੀ ਸਮਾ ਕੇ ਉੱਥੇ ਲੀਨ ਹੋ ਗਈ। ਹੁਣ ਕਿਸੇ ਤਰ੍ਹਾਂ ਦਾ ਕੋਈ ਸ਼ੋਰ ਸ਼ਰਾਬਾ ਨਹੀਂ, ਹੁਣ ਤਾਂ ਬਿਲਕੁਲ ਮਨ ਜਿਹੜਾ ਹੈ ਉਹ ਸ਼ਾਂਤੀ ਦੇ ਵਿੱਚ ਟਿਕ ਗਿਆ, ਭਾਵ ਹੁਣ ਇਹ ਮਨ ਭਟਕਦਾ ਨਹੀਂ, ਇਸ ਮਨ ਦੇ ਵਿੱਚ ਵਿਸ਼ੇ ਵਿਕਾਰਾਂ ਦੀਆਂ ਜਿਹੜੀਆਂ ਕਥਾ ਕਹਾਣੀਆਂ ਨੇ ਉਹ ਨਹੀਂ ਚੱਲਦੀਆਂ। ਇਹ ਪ੍ਰਭੂ ਦੀ ਸਿਫਤ ਸਲਾਹ ਵਾਲਾ ਧਰਮੀ ਮਾਨੋ ਆਪਣੇ ਅੰਦਰ ਗੁਣਾਂ ਦਾ ਚੋਲਾ ਧਾਰਨ ਕਰਕੇ ਹੁਣ ਵੇਖੋ ਫੀਲ ਰਬਾਬੀ ਬਲਦ ਪਖਾਵਜ ਕਊਆ ਤਾਲ ਬਜਾਵੈ ਪਹਿਰ ਚੋਲਨਾ ਗਧਹਾ ਨਾਚੈ ਭੈਂਸਾ ਭਗਤ ਕਰਾਵੈ ਰਾਜਾ ਰਾਮ ਕੱਕਰੀ ਆਮਰੇ ਪਕਾਏ ਕਿਨੇ ਬੂਝਣ ਹਾਰੇ ਖਾਏ। ਇਹ ਅਵਸਥਾ ਜਿਹੜੀ ਅੰਦਰ ਪ੍ਰਗਟ ਹੋ ਗਈ ਹੈ
ਕੁੱਟੀ ਸੰਦ ਮੈਂ ਪੇਖਿਆ ਘਟ ਹੂ ਘਟ ਜਾਗੇ।
ਤ੍ਰਿਕੁੱਟੀ ਦਾ ਅਰਥ ਹੈ ਮੱਥੇ ਤੇ ਜਿਹੜੀਆਂ ਤਿੰਨ ਵਿੰਗੀਆਂ ਟੇਢੀਆਂ ਲਾਈਨਾਂ ਨੇ ਜਿਹਨੂੰ ਆਪਾਂ ਤਿਉੜੀ ਵੀ ਕਹਿੰਦੇ ਹਾਂ, ਜਿਵੇਂ ਸੰਸਕ੍ਰਿਤ ਦਾ ਸ਼ਬਦ ਹੈ ਕਟਕ, ਪਰ ਪੰਜਾਬੀ ਵਿੱਚ ਗੁਰਮੁਖੀ ਵਿੱਚ ਅਸੀਂ ਕਟਕ ਨੂੰ ਕੜਾ ਕਹਿੰਦੇ ਹਾਂ। ਇਸੇ ਤਰ੍ਹਾਂ ਤ੍ਰਿਕੁੱਟੀ ਸ਼ਬਦ ਸੰਸਕ੍ਰਿਤ ਦਾ ਅਤੇ ਪੰਜਾਬੀ ਵਿੱਚ ਇਹਨੂੰ ਤਿਉੜੀ ਕਿਹਾ ਜਾਂਦਾ, ਜਿਵੇਂ ਕਟਕ ਤੋਂ ਕੜਾ ਅਤੇ ਤ੍ਰਿਕੁੱਟੀ ਤੋਂ ਤਿਉੜੀ। ਅਤੇ ਤਿਉੜੀ ਉਦੋਂ ਬਣਦੀ ਜਦੋਂ ਅੰਦਰ ਖਿਝ ਹੋਵੇ, ਅਤੇ ਖਿਝ ਕਦੋਂ ਬਣੇਗੀ ਜਦੋਂ ਅੰਦਰ ਸ਼ਾਂਤੀ ਕੋਈ ਨਹੀਂ, ਟਿਕਾਹ ਕੋਈ ਨਹੀਂ। ਇਸੇ ਕਰਕੇ ਪਾਤਸ਼ਾਹ ਕਹਿੰਦੇ ਵੀ ਜੇ ਮੱਥੇ 'ਤੇ ਚੰਦਨ ਦਾ ਟਿੱਕਾ ਲਾਇਆ ਤੂੰ ਕਿੰਨਾ ਠੰਡ ਪੈਂਦੀ ਹੈ, ਜੇ ਪਿੰਡੇ 'ਤੇ ਤੂੰ ਸਵਾਹ ਮਲਦਾ, ਵੀ ਸਵਾਹ ਦਾ ਮਤਲਬ ਜਿਹਦੇ ਵਿੱਚੋਂ ਅੱਗ ਬੁੱਝ ਗਈ ਹੈ, ਪਰ ਅੰਦਰ ਤੇਰੇ ਅੱਗ ਬਲ ਰਹੀ, ਭਾਂਬੜ ਬਲ ਰਹੇ ਅੰਦਰੋਂ ਤੂੰ ਕਲਪਿਆਂ ਪਿਆਂ, ਅਤੇ ਫਿਰ ਚੰਦਨ ਦਾ ਟਿੱਕਾ ਜਾਂ ਪਿੰਡੇ 'ਤੇ ਸਵਾਹ ਮਲਣ ਦਾ ਕੀ ਅਰਥ? ਅੰਤਰ ਅਗਨ ਬਾਹਰ ਤਨ ਸਵਾ ਗਲ ਪਾਥਰ ਕੈਸੇ ਤਰੇ ਅਥਾ ਮੂੰਹ ਤੋਂ ਸ਼ਾਂਤੀ 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 ਅਤੇ ਅੰਦਰ ਕ੍ਰੋਧ ਦੀ ਅੱਗ। ਵੀ ਜੇ ਭਾਈ ਮਰਦਾਨਾ ਜੀ ਅੱਗ ਲੈਣ ਗਏ ਅਤੇ ਬਲ ਦਾ ਚੋ ਲੈ ਕੇ ਉਹ ਵੈਸ਼ਨੋ ਸਾਧ ਮਗਰ ਭੱਜਿਆ, ਜਿੱਥੇ ਗੁਰੂ ਨਾਨਕ ਸਾਹਿਬ ਸਨ, ਸਾਹਿਬ ਕਹਿਣ ਲੱਗੇ ਤੂੰ ਬੜਾ ਪਰਉਪਕਾਰੀ ਆ, ਵੀ ਅਸੀਂ ਤਾਂ ਆਪਣੇ ਸਿੱਖ ਨੂੰ ਅੱਗ ਲੈਣ ਭੇਜਿਆ ਸੀ, ਤੂੰ ਖੁਦ ਹੀ ਅੱਗ ਦੇਣ ਆ ਗਿਆ। ਕਹਿਣ ਲੱਗਾ ਜੀ ਜਿਹੋ ਜਿਹਾ ਸਿੱਖ ਉਹੋ ਜਿਹਾ ਗੁਰੂ, ਵੀ ਮੈਂ ਅੱਗ ਦੇਣ ਥੋੜ੍ਹਾ ਆਇਆ, ਇਹ ਗਰੀਬ ਇਹ ਡੂਮ ਇਹ ਮਰਾਸੀ ਇਹਨੇ ਮੇਰਾ ਚੌਂਕਾ ਭ੍ਰਿਸ਼ਟ ਕਰ ਦਿੱਤਾ, ਇਹ ਕਾਰਾਂ ਟੱਪ ਕੇ ਅੰਦਰ ਚਲਿਆ ਗਿਆ। ਸਾਹਿਬ ਕਹਿੰਦੇ ਮੂੰਹ ਤੋਂ ਸ਼ਾਂਤੀ ਸ਼ਾਂਤੀ ਅਤੇ ਇੰਨਾ ਕ੍ਰੋਧ, ਵੀ ਇੱਕ ਰੱਬ ਦਾ ਪੈਦਾ ਕੀਤਾ ਬੰਦਾ ਤੇਰੇ ਚੌਂਕੇ 'ਤੇ ਚਲਿਆ ਗਿਆ ਅਤੇ ਬਲ ਦੀ ਅੱਗ ਦਾ ਚੋ ਪਕੜ ਕੇ ਉਹਦੇ ਮਗਰ ਭੱਜ ਤੁਰਿਆ। ਹੁਣ ਇਹ ਅਵਸਥਾ ਜਿਹੜੀ ਸੀ ਤ੍ਰਿਕੁੱਟੀ ਵਾਲੀ, ਕਹਿਣ ਲੱਗੇ ਉਹਨੂੰ ਸੰਦ ਉਹਨੂੰ ਵਿੰਨ ਕੇ ਖਤਮ ਕਰ ਲਿਆ। ਤ੍ਰਿਕੁੱਟੀ ਤਿਉੜੀ ਹੁਣ ਜਿਹੜੀ ਅੰਦਰ ਖਿਝ ਸੀਗੀ ਕ੍ਰੋਧ ਸੀ ਉਹ ਖਤਮ ਹੋ ਗਿਆ। ਹੁਣ ਘੱਟ ਹੂੰ ਘੱਟ ਜਾਗੀ, ਹੁਣ ਹਰ ਹਿਰਦੇ ਦੇ ਵਿੱਚ ਪਰਮਾਤਮਾ ਦੀ ਜਗਦੀ ਹੋਈ ਜੋਤ ਦਿਸ ਰਹੀ ਹੈ। ਹੁਣ ਕੋਈ ਵੈਸ਼ਨੋ ਸਾਧ ਭਾਈ ਮਰਦਾਨਾ ਜੀ ਦੇ ਮਗਰ ਇਸ ਕਰਕੇ ਨਹੀਂ ਭੱਜੇਗਾ ਵੀ ਉਹ ਗਰੀਬ ਹੈ, ਫਿਰ ਜੋਤ ਨਜ਼ਰ ਆਵੇਗੀ ਕਿ ਭਾਈ ਮਰਦਾਨੇ ਵਿੱਚ ਵੀ ਹੈ ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੈ ਚਾਨਣ, ਸਭ ਮੈਂ ਚਾਨਣ ਹੋਏ। ਪ੍ਰਭੂ ਦੀ ਜੋਤ ਹੁਣ ਘੱਟ ਹੂੰ ਘੱਟ ਜਾਗੀ, ਹਰ ਅੰਦਰ ਜਗਦੀ ਹੋਈ ਦਿਖਾਈ ਦਿੱਤੀ। ਇਸ ਕਰਕੇ ਭਗਤ ਕਬੀਰ ਸਾਹਿਬ ਕਹਿੰਦੇ ਉਹ ਤ੍ਰਿਕੁੱਟੀ ਜਿਹੜੀ ਖਿਝ ਸੀ ਨਾ ਗਰੀਬ ਲੋਕਾਂ ਨੂੰ ਵੇਖ ਕੇ, ਨੀਵੀਆਂ ਜਾਤਾਂ ਵੱਲ ਵੇਖ ਕੇ ਆਉਂਦੀ ਸੀ ਵੀ ਸ਼ਾਇਦ ਜੇ ਕਿਤੇ ਮੈਂ ਇਹਨਾਂ ਕੋਲ ਬੈਠ ਗਿਆ, ਜੇ ਕਿਤੇ ਇਹਨਾਂ ਨੂੰ ਮੈਂ ਆਪਣੇ ਚੌਂਕੇ ਵਿੱਚ ਸੱਦ ਲਿਆ। ਕਹਿੰਦੇ ਪੰਡਤਾ ਜੇ ਕਿਤੇ ਤੂੰ ਅੰਦਰ ਪਰਮੇਸ਼ਰ ਦੇ ਨਾਮ ਦੀ ਸ਼ਾਂਤੀ ਲੈ ਆਵੇਂ ਤੇ ਸੱਚਮੁੱਚ ਤੇਰੇ ਅੰਦਰੋਂ ਇਹ ਤਿਉੜੀ ਇਹ ਤੇਰੇ ਅੰਦਰੋਂ ਖਿਝ ਗੁੱਸਾ ਜਿਹੜਾ ਗਰੀਬਾਂ ਵੱਲ ਵੇਖ ਕੇ ਅਖੌਤੀ ਨੀਵੀਆਂ ਜਾਤਾਂ ਵੱਲ ਵੇਖ ਕੇ ਤੂੰ ਨਫ਼ਰਤ ਕਰਦਾ, ਤੇਰੇ ਅੰਦਰੋਂ ਇਹ ਤ੍ਰਿਕੁੱਟੀ ਤੇਰੇ ਅੰਦਰੋਂ ਇਹ ਤਿਉੜੀ ਖਤਮ ਹੋ ਸਕਦੀ ਹੈ, ਕਿਉਂਕਿ ਜਦੋਂ ਤੈਨੂੰ ਸਮਝ ਆਵੇਗੀ ਕਿ ਘੱਟ ਹੂੰ ਘੱਟ ਜਾਗੀ, ਹਰ ਹਿਰਦੇ ਵਿੱਚ ਪਰਮਾਤਮਾ ਦੀ ਜੋਤ ਜਾਗ ਰਹੀ ਹੈ।
ਐਸੀ ਬੁੱਧ ਸਮਾਚਾਰੀ ਘੱਟ ਮਾਹੇ ਤਿਆਗੀ।
ਹੁਣ ਐਸੀ ਬੁੱਧ ਐਸੀ ਅੰਦਰ ਸੁਰਤ ਅਕਲ ਪੈਦਾ ਹੋ ਗਈ ਕਿ ਹੁਣ ਹਿਰਦੇ ਘਰ ਵਿੱਚ ਹੀ ਮੈਂ ਤਿਆਗੀ ਬਣ ਗਿਆ, ਮੈਂ ਵਿਰਖਤ ਹੋ ਗਿਆ, ਮੈਨੂੰ ਘਰ ਛੱਡ ਕੇ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ ਪਈ, ਮੈਨੂੰ ਬੱਚੇ ਛੱਡ ਕੇ ਧਨ ਦੌਲਤ ਕਿਰਤ ਛੱਡ ਕੇ ਭਟਕਣਾ ਦੀ ਲੋੜ ਨਹੀਂ ਪਈ, ਮੈਂ ਘਰ ਪਰਿਵਾਰ ਵਿੱਚ ਰਹਿੰਦਾ ਹਿਰਦੇ ਘਰ ਵਿੱਚ ਹੀ ਵਿਰਖਤ ਬਣ ਗਿਆ। ਜਦੋਂ ਮੈਨੂੰ ਮਨੁੱਖਤਾ ਨਾਲ ਪਿਆਰ ਕਰਨਾ ਆ ਗਿਆ, ਜਦੋਂ ਮੈਨੂੰ ਸਮੱਸਿਆਵਾਂ ਵਿੱਚ ਰਹਿੰਦਿਆਂ ਜੂਝਣਾ ਆ ਗਿਆ, ਜਦੋਂ ਮੈਂ ਆਪਣੀ ਜ਼ਿੰਦਗੀ ਵਿੱਚ ਵਿਸ਼ੇ ਵਿਕਾਰਾਂ ਨੂੰ ਕਾਬੂ ਕਰ ਲਿਆ, ਫਿਰ ਇਹ ਤਿਆਗ ਜਿਹੜਾ ਮੇਰੇ ਹਿਰਦੇ ਘਰ ਵਿੱਚ ਪ੍ਰਗਟ ਹੋਇਆ। ਪਰ ਜੇ ਕਿਤੇ ਘਰ ਛੱਡ ਬੱਚੇ ਛੱਡ ਬੰਦਾ ਇਹ ਆਪਣੀ ਜ਼ਿੰਦਗੀ ਵਿੱਚੋਂ ਤਿਆਗੇ ਹੀ ਨਾ ਵਿਸ਼ੇ ਵਿਕਾਰ, ਅਤੇ ਫਿਰ ਭਗਤਾਂ ਦੇ ਬਚਨ ਆਪਾਂ ਪੜ੍ਹਦੇ ਹਾਂ ਕਿ ਗ੍ਰੇ ਤਜ ਬੰਨ ਖੰਡ ਜਾਈਐ ਚੁਨ ਖਾਈਐ ਗੰਦਾ, ਅਜੋ ਵਿਕਾਰ ਨਾ ਛੋਡੀ ਪਾਪੀ ਮਨ ਮੰਦਾ, ਸਾਧੋ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨ ਸੁਭਾਗੋ, त्यागना त्यागन नीका, काम क्रोध लोभ मोह त्यागना। साहब कहण लगे फिर अपने हिरदे घर विच ही त्यागी विरक्त बन गए।
आप आप ते जानिया तेज तेज समाना।
जदों अपने ही हिरदे घर विचों खोज करके आपे दी पहचान कर ली, फिर अपना तेज जिहड़ी जोत सी परमात्मा दी साडे अंदर, वह परमात्मा रूपी तेज प्रभु दी परम जोत विच असी लीन कर ली। हुण मरन तों बाद नहीं, हुण तां सूरज किरण मिले जल का जल हुआ राम, ज्योति ज्योत रली संपूर्ण थिया राम। अब तो जाए चढ़े सिंघासन मिले है सारंग पानी, राम कबीरा एक भय है कोई न सके पछानी। नामै नारायण नाही भेद, राम कबीरा भेद न पाई। कहिंदे फिर हुण ज्योंदिया जी जिवें पवन है मैं पवन समाया, माटी माटी हुई एक जल का जल हुआ राम। इवें हर हर जन दुई एक है, बिब विचार कश नाहे, जल ते उपज तरंग ज्यों जल ही बिखै समाए। ज्यों जल मैं जल आए खटाना, त्यों ज्योति संग ज्योत समाना। ज्योंदिया शरीरक ज्योत साडी सुरत जेड़ी परमात्मा दी ज्योत प्रभु दे विच लीन हो गई, ये है सूरज किरण मिले जल का जल हुआ राम। कहिंदे हुण तेज अपनी ज्योत नूं प्रभु रूपी तेज समाना उदे विच असी लीन कर लिया।
कहो कबीर अब जानिया गोबिंद मन माना।
भगत कबीर साहब कहिंदे हुण इस अवस्था नूं जानिया, जदों साडा मन परमात्मा नाल जुड़ गया, गिज गया, भाव होर पासे नहीं जांदा, प्रभु नाल ही जुड़िया होया।
आप आप ते जानिया तेज तेज समाना।
तो भगत कबीर साहब जी ने शब्द की संपूर्णता करते हुए सानू ये प्रेरणा की है कि जदों असी आपे की पड़चोल करांगे फिर परमेश्वर विच साडी लीनता होवेगी, ते जदों साडा मन पूर्ण तौर पर प्रभु विच गिज गया, भाव जुड़ गया, फिर ये इधर उधर नहीं भटकेगा, असी एक जगह पर टिक जावांगे। पावन गुर शब्द की विचार करदियां होईयां बेअंत प्रकार दियां भुल्लां तो खिमा कर देना। कुटान कोर शुकर धन धन गुरु ग्रंथ साहिब जी का, अकाल पुरख वाहिगुरु जी का, आप सारिया संगतां का। आओ शब्द दियां समाप्ति वालियां पंक्तियां एक बार फिर सरवण करके समाप्ति करिए।
आप आप ते जानिया तेज तेज समाना। कहो कबीर अब जानिया गोबिंद मन माना।
वाहिगुरु जी का खालसा
वाहिगुरु जी की फतेह। तू